ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਸੱਚਖੰਡ ਹੈ। ਆਏ ਚਰੋਖਾ ਖੋਲੇ ਬਾਰੀ। ਦੀਨ ਦੁਨੀਆਂ ਦੇ ਮਾਲਕ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਚਰਨ ਸ਼ਰਨ ਹੇਠ ਜੁੜ ਕੇ ਸਤਿਗੁਰਾਂ ਦਾ ਪਾਵਨ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਸਰਵਣ ਕਰ ਰਹੇ। ਮੇਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਗਰੇ ਦੇ ਇਲਾਕੇ ਚ ਵਿਚਰ ਰਹੇ ਨੇ, ਜਿੱਥੇ ਬਾਦਸ਼ਾਹ ਜਹਾਂਗੀਰ ਸਤਿਗੁਰਾਂ ਨਾਲ ਬੜਾ ਹਿੱਤ ਕਰਦਾ ਹੈ। ਸ਼ਿਕਾਰ ਖੇਡਣ ਲਈ ਚੜਦਾ ਤੇ ਸਤਿਗੁਰਾਂ ਨੂੰ ਨਾਲ ਲੈ ਕੇ ਜਾਂਦਾ। ਬਾਦਸ਼ਾਹ ਦੇ ਮਨ ਚ ਇੱਕ ਸੰਦੇਹ ਉੱਠਿਆ ਕਿ ਗੁਰੂ ਸਾਹਿਬ ਨੂੰ ਲੋਕ ਸੱਚਾ ਪਾਤਸ਼ਾਹ ਕਹਿੰਦੇ ਨੇ, ਮੈਨੂੰ ਕੱਲਾ ਪਾਤਸ਼ਾਹ ਕਹਿੰਦੇ ਨੇ, ਮੇਰੇ ਤੋਂ ਵੀ ਜ਼ਿਆਦਾ ਸਰਵੋਤਮ ਨਾਂ ਗੁਰੂ ਸਾਹਿਬ ਨੇ ਆਪਣਾ ਰਖਾਇਆ, ਐਸਾ ਕਿਉਂ? ਸਤਿਗੁਰਾਂ ਨੂੰ ਪੁੱਛਿਆ, ਮਹਾਰਾਜ ਜੀ ਨੇ ਆਖਿਆ, ਬਾਦਸ਼ਾਹ ਅਸੀਂ ਕਿਸੇ ਨੂੰ ਨਹੀਂ ਆਖਿਆ ਕਿ ਕੋਈ ਸਾਨੂੰ ਸੱਚਾ ਪਾਤਸ਼ਾਹ ਕਹੋ, ਇਹ ਸਾਡੇ ਸਿੱਖਾਂ ਦੇ ਅੰਦਰ ਦੀ ਭਾਵਨਾ ਹੈ, ਸ਼ਰਧਾ ਹੈ, ਉਸੇ ਸ਼ਰਧਾ ਨਾਲ ਕਹਿੰਦੇ ਹਨ। ਪਰ ਬਾਦਸ਼ਾਹ ਦੇ ਮਨ ਦੇ ਸੰਸ਼ੇ ਦੀ ਨਿਵਿਰਤੀ ਨਹੀਂ ਹੋਈ। ਅਗਲੇ ਦਿਨ ਸ਼ਿਕਾਰ ਖੇਡ ਕੇ ਹਟੇ। ਬਾਦਸ਼ਾਹ ਨੇ ਵੀ ਇੱਕ ਦਰਖਤ ਥੱਲੇ ਡੇਰਾ ਕੀਤਾ, ਕੁਝ ਦੂਰੀ ਤੇ ਸਤਿਗੁਰਾਂ ਦਾ ਡੇਰਾ ਹੈ। ਇੰਨੇ ਨੂੰ ਇੱਕ ਘਾਹ ਖੋਤਰਨ ਵਾਲਾ ਘਾਈ, ਉਹਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਇੱਥੇ ਉਤਰੇ ਹੋਏ ਨੇ ਦਰਸ਼ਨ ਕਰਨ ਵਾਸਤੇ। ਆਇਆ ਤੇ ਆ ਕੇ ਉੱਥੇ ਬਾਦਸ਼ਾਹ ਦੇ ਸਿਪਾਹੀਆਂ ਨੂੰ ਪੁੱਛਿਆ ਕਿ ਸੱਚੇ ਪਾਤਸ਼ਾਹ ਕਿੱਥੇ। ਸਿਪਾਹੀਆਂ ਨੇ ਸੋਚਿਆ ਕਿ ਸ਼ਾਇਦ ਬਾਦਸ਼ਾਹ ਜਹਾਂਗੀਰ ਬਾਰੇ ਪੁੱਛਦਾ, ਉਹਦਾ ਇਸ਼ਾਰਾ ਕੀਤਾ, ਉਹ ਬੈਠੇ ਹਨ। ਬਾਦਸ਼ਾਹ ਨੂੰ ਆ ਕੇ ਬੜੇ ਪਿਆਰ ਨਾਲ ਨਮਸਕਾਰ ਕਰਕੇ ਕੌਡੀ ਅੱਗੇ ਰੱਖ ਕੇ ਮੱਥਾ ਟੇਕਿਆ, ਨਮਸਕਾਰ ਕੀਤੀ। ਬਾਦਸ਼ਾਹ ਬੜਾ ਹੈਰਾਨ ਹੋਇਆ ਕਿ ਅੱਜ ਤੋਂ ਪਹਿਲਾਂ ਕਦੇ ਇਤਨੀ ਸ਼ਰਧਾ ਨਾਲ ਕਿਸੇ ਨੇ ਮੈਨੂੰ ਨਮਸਕਾਰ ਨਹੀਂ ਕੀਤੀ। ਪੁੱਛਿਆ, ਹਾਂ ਦੱਸ ਭਾਈ ਕੀ ਚਾਹੀਦਾ? ਕਹਿਣ ਲੱਗਾ, ਸੱਚੇ ਪਾਤਸ਼ਾਹ ਅੰਤ ਵੇਲੇ ਸਹਾਈ ਹੋਇਆ ਜੇ, ਅੱਗੇ ਪਰਲੋਕ ਚ ਆਪਣੇ ਚਰਨਾਂ ਚ ਥਾਂ ਬਖਸ਼ਿਆ ਜੇ, ਹੋਰ ਕੁਝ ਨਹੀਂ ਚਾਹੀਦਾ। ਬਾਦਸ਼ਾਹ ਸੋਚਣ ਲੱਗਾ ਤੇ ਕਹਿਣ ਲੱਗਾ, ਮੈਂ ਇਸ ਹਿੰਦੁਸਤਾਨ ਦਾ, ਦੁਨੀਆਂ ਦਾ ਬਾਦਸ਼ਾਹ ਹਾਂ, ਪਦਾਰਥ ਦੇ ਸਕਦਾ, ਸਭ ਕੁਝ ਦੁਨੀਆਂ ਦੀਆਂ ਚੀਜ਼ਾਂ ਦੇ ਸਕਦਾ, ਪਰ ਜਿਹੜਾ ਸੁੱਖ, ਜਿਹੜੀ ਵਸਤੂ ਤੂੰ ਮੰਗਦਾ ਉਹ ਨਹੀਂ ਮੈਂ ਦੇ ਸਕਦਾ। ਬਾਦਸ਼ਾਹ ਨੂੰ ਸਮਝ ਆ ਗਈ ਕਿਉਂ ਕਹਿੰਦੇ ਨੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ, ਕਿਉਂਕਿ ਅੱਗੇ ਪਰਲੋਕ ਦੇ ਵੀ ਰਾਖੇ ਹਨ, ਇਸ ਲੋਕ ਦੇ ਹੀ ਨਹੀਂ। ਆਖਿਆ, ਜੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ ਤਾਂ ਉਹ ਅੱਗੇ ਉਤਰੇ ਹੋਏ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਕੋਲ ਚਲਾ ਜਾ। ਉਸ ਵਕਤ ਤੋਂ ਪੈਸੇ ਅੱਗੋਂ ਚੁੱਕ ਕੇ ਬਾਦਸ਼ਾਹ ਦੇ ਇਹ ਘਾਈ ਸਤਿਗੁਰੂ ਛੇਵੇਂ ਪਾਤਸ਼ਾਹ ਕੋਲ ਆਇਆ, ਮਹਾਰਾਜ ਜੀ ਨੂੰ ਨਮਸਕਾਰ ਕਰਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ। ਗੁਰਦੇਵ ਨੇ ਉਪਦੇਸ਼ ਦਿੱਤਾ, ਭਾਈ ਗੁਰਮੁਖਾ, ਧਰਮ ਦੀ ਕਿਰਤ ਕਰਕੇ ਨਾਮ ਜਪੋ, ਇਹ ਕੰਮ ਕਰਦਿਆਂ ਤੁਹਾਡੀ ਸੁਖੈਨ ਹੀ ਮੁਕਤੀ ਹੋ ਜਾਏਗੀ, ਅੰਤ ਵੇਲੇ ਗੁਰੂ ਤੁਹਾਡੀ ਸਹਾਇਤਾ ਕਰੇਗਾ। ਤੋ ਇਸ ਪ੍ਰਕਾਰ ਨਾਲ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਸ ਘਾਈ ਤੇ ਕਿਰਪਾ ਕਰਕੇ ਨੂੰ ਮੁਕਤੀ ਦਿੱਤੀ ਹੈ। ਦੀਨਾ ਬੰਧੂ ਦਯਾਨਿਦ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਇਸੇ ਤਰ੍ਹਾਂ ਆਗਰੇ ਵਿਚ ਇਕ ਸ਼ਰਧਾ ਵਾਲੀ ਗੁਰਸਿੱਖ ਬੱਚੀ ਨੂੰ ਦਰਸ਼ਨ ਦਿੱਤੇ ਨੇ, ਉਹਨੂੰ ਵੀ ਦਰਸ਼ਨ ਦੇ ਕੇ ਕਿਰਤਾਰਥ ਕੀਤਾ ਹੈ। ਸਤਿਗੁਰਾਂ ਦੇ ਨਾਲ ਬਾਦਸ਼ਾਹ ਜਹਾਂਗੀਰ ਬਹੁਤ ਭਾਰੀ ਹਿੱਤ ਕਰਦਾ ਹੈ। ਇਹ ਵੇਖ ਕੇ ਜਿਹੜੇ ਚੰਦੂ ਵਰਗੇ ਨਿੰਦਕ ਨੇ ਉਨ੍ਹਾਂ ਦੇ ਮਨਾਂ ਵਿਚ ਦੁੱਖ ਹੁੰਦਾ ਹੈ ਕਿ ਬਾਦਸ਼ਾਹ ਗੁਰੂ ਜੀ ਨਾਲ ਇੰਨਾ ਜ਼ਿਆਦਾ ਹਿੱਤ ਕਿਉਂ ਕਰਦਾ ਹੈ, ਪਿਆਰ ਕਿਉਂ ਕਰਦਾ ਹੈ। ਉਹਦੇ ਮਨ ਚ ਈਰਖਾ ਵੀ ਹੋ ਰਹੀ ਹੈ, ਦਵੈਸ਼ ਵੀ ਹੋ ਰਹੀ ਹੈ, ਚੰਦੂ ਦੇ ਮਨ ਦੀ ਈਰਖਾ ਫੁੱਟ ਕੇ ਬਾਹਰ ਆਈ ਹੈ। ਆਓ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ, ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਧਾਰਦੇ ਆ। ਸਮੂਹ ਮਾਈ ਭਾਈ ਆਖੋ ਸਤਨਾਮ ਸ਼੍ਰੀ ਸਤਨਾਮ। ਬਾਦਸ਼ਾਹ ਜਹਾਂਗੀਰ ਔਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਇਖਲਾਸ। ਇਖਲਾਸ ਕਹਿੰਦੇ ਹਨ ਸੱਜਣ ਤਾਈ ਮੇਲ ਮਿਲਾਪ ਨੂੰ। ਸਤਿਗੁਰੂ ਛੇਵੇਂ ਪਾਤਸ਼ਾਹ ਔਰ ਬਾਦਸ਼ਾਹ ਜਹਾਂਗੀਰ ਦਾ ਜਿਹੜਾ ਮੇਲ ਮਿਲਾਪ ਹੈ ਦਿਨ ਪ੍ਰਤੀ ਇਸ ਤਰ੍ਹਾਂ ਵੱਧ ਰਿਹਾ। ਸਤਿਗੁਰਾਂ ਦਾ ਵੱਧਦਾ ਹੋਇਆ ਤੇਜ ਪ੍ਰਤਾਪ ਵੇਖ ਕੇ, ਬਾਦਸ਼ਾਹ ਨਾਲ ਮੇਲ ਮਿਲਾਪ ਵੇਖ ਕੇ,
ਅਦਵਕਰ ਉਮਰਾਵ ਸਭ ਬੰਦਾ ਜਬ
ਜਿੰਨੇ ਉਮਰਾਵ ਨੇ, ਬਾਦਸ਼ਾਹ ਦੇ ਨਿਕਟਵਰਤੀ ਅਫਸਰ ਨੇ, ਅਹਿਲਕਾਰ ਨੇ, ਉਹ ਸਾਰੇ ਛੇਵੇਂ ਪਾਤਸ਼ਾਹ ਜੀ ਦਾ ਸਤਿਕਾਰ ਕਰਨ ਲੱਗ ਪਏ। ਇਹ ਜਾਣ ਕੇ ਕਿ ਇਹਨਾਂ ਦੀ ਬਾਦਸ਼ਾਹ ਦੇ ਨਾਲ ਬੜੀ ਨਿਕਟਵਰਤਾ ਆਈ ਹੈ, ਬਾਦਸ਼ਾਹ ਇਹਨਾਂ ਨਾਲ ਬੜਾ ਹਿੱਤ ਕਰਦਾ, ਸੱਜਣ ਪੁਣਾ ਕਰਦਾ, ਰੋਜ਼ ਇਹਨਾਂ ਨੂੰ ਬੁਲਾਉਂਦਾ ਆਪਣੇ ਕੋਲ, ਆਪ ਇਹਨਾਂ ਦੇ ਕੋਲ ਕਈ ਵਾਰ ਡੇਰੇ ਤੇ ਚੱਲ ਕੇ ਜਾਂਦਾ। ਇਸ ਕਰਕੇ ਜਿੰਨੇ ਉਮਰਾਵ ਸੀ ਬਾਦਸ਼ਾਹ ਦੇ, ਜਿੰਨੇ ਅਹਿਲਕਾਰ ਸਨ, ਉਹ ਵੀ ਸਤਿਗੁਰਾਂ ਦਾ ਪ੍ਰਤਾਪ ਵੇਖ ਕੇ ਮਹਾਰਾਜ ਜੀ ਦਾ ਅਦਬ ਕਰਨ ਲੱਗੇ ਨੇ। ਔਰ ਜਦੋਂ ਸਤਿਗੁਰਾਂ ਨੂੰ ਵੇਖਦੇ ਨੇ, ਮਹਾਰਾਜ ਜੀ ਨੂੰ ਵੇਖ ਕੇ ਮੰਨਣਾ ਕਰਦੇ ਨੇ, ਮੱਥਾ ਟੇਕਦੇ ਹਨ।
ਚੰਦ ਕੇ ਮੇਲੀ ਦੁਖ ਹੈ ਨਿੰਦਕ ਅਪਰਵ ਵਿਸਾਲ।
ਪਰ ਜਿਹੜੇ ਚੰਦੂ ਦੇ ਮੇਲੀ ਸਨ, ਜਿਹੜੇ ਚੰਦੂ ਨਾਲ ਹਿੱਤ ਕਰਨ ਵਾਲੇ ਸਨ, ਚੰਦੂ ਦੀ ਗੱਲ ਦੇ ਵਿਚ ਹਾਮੀ ਭਰਨ ਵਾਲੇ ਸਨ, ਉਹ ਜਿਹੜੇ ਉਮਰਾਵ ਨੇ ਉਹ ਬੜੇ ਦੁਖੀ ਹੁੰਦੇ ਨੇ। ਉਨ੍ਹਾਂ ਦੇ ਮਨ ਚ ਬੜਾ ਡਾਢਾ ਦੁੱਖ ਹੁੰਦਾ ਹੈ ਜਦੋਂ ਉਹ ਬਾਦਸ਼ਾਹ ਤੇ ਸਤਿਗੁਰਾਂ ਦਾ ਪਿਆਰ ਵੇਖਦੇ ਨੇ। ਚੰਦੂ ਤੇ ਚੰਦੂ ਦੇ ਮੇਲੀਆਂ ਦੇ ਮਨ ਦੇ ਵਿਚ ਬੜਾ ਭਾਰੀ ਡਾਢਾ ਦੁੱਖ ਹੁੰਦਾ ਹੈ।
ਜਥਾ ਚੋਰ ਇਕ ਚੰਦ ਕੋ ਜਾਣੈ ਦੁੱਖ ਕਰਾਲ।
ਜਿਵੇਂ ਆਕਾਸ਼ ਵਿਚ ਚੰਦਰਮਾ ਨੂੰ ਵੇਖ ਕੇ ਚੋਰ ਬੜਾ ਦੁਖੀ ਹੁੰਦਾ ਨਾ, ਹਾਲਾਂਕਿ ਚੰਦਰਮਾ ਦਾ ਪ੍ਰਕਾਸ਼ ਸਾਰਿਆਂ ਲਈ ਸੁੰਦਰ ਹੈ, ਪਰ ਜਦੋਂ ਚੋਰ ਵੇਖਦਾ ਚੰਦਰਮਾ ਨੂੰ ਤੇ ਉਹ ਬੜਾ ਦੁਖੀ ਹੁੰਦਾ ਚੰਦਰਮਾ ਦਾ ਪ੍ਰਕਾਸ਼ ਵੇਖ ਕੇ। ਜਿਵੇਂ ਚੋਰ ਦੁਖੀ ਹੁੰਦਾ ਹੈ, ਏਦਾਂ ਚੰਦੂ ਤੇ ਚੰਦੂ ਦੇ ਨਾਲ ਦੇ ਜਿੰਨੇ ਸਾਥੀ ਨੇ, ਇਹਦੇ ਮੇਲੀ ਨੇ, ਗੁਰੂ ਸਾਹਿਬ ਦਾ ਪ੍ਰਤਾਪ ਵੇਖ ਕੇ ਦੁਖੀ ਹੁੰਦੇ ਹਨ।
ਚੰਦੂ ਸੁਣੈ ਤੋਂ ਮੇਲ,
ਚੰਦੂ ਸੁਣਦਾ ਕਿ ਬਾਦਸ਼ਾਹ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਨਾਲ ਮੇਲ ਮਿਲਾਪ ਕਰ ਵਧਾ ਰਿਹਾ।
ਕਰੈ ਅਖੇਰ ਹੋਏ ਗੁਰ ਗੈਲ,
ਹਰ ਰੋਜ਼ ਸਤਿਗੁਰਾਂ ਨੂੰ ਨਾਲ ਲੈ ਕੇ ਬਾਦਸ਼ਾਹ ਸ਼ਿਕਾਰ ਖੇਡਣ ਲਈ ਚੜਦਾ, ਗੁਰੂ ਸਾਹਿਬ ਜੀ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਵਾਸਤੇ ਦੂਰ ਦੂਰ ਤੱਕ ਜਾਂਦਾ ਹੈ।
ਦਰਬ ਪੰਚ ਸੈ ਨੀਤ ਪੁਚਾਵੇ,
ਬਾਦਸ਼ਾਹ ਆਪਣੇ ਖਜ਼ਾਨੇ ਚੋਂ ਹਰ ਰੋਜ਼ ਗੁਰੂ ਜੀ ਵਾਸਤੇ 500 ਰੁਪਈਆ ਭੇਜਦਾ, 500 ਰੁਪਈਆ ਰੋਜ਼ ਆਪਣੇ ਖਜ਼ਾਨੇ ਚੋਂ ਗੁਰੂ ਸਾਹਿਬ ਜੀ ਲਈ ਭੇਜਦਾ ਹੈ।
ਕਹੇ ਮਗਰ ਸਨਮਾਨ ਵਧਾਵੇ,
ਜਦੋਂ ਸਤਿਗੁਰੂ ਜੀ ਬਾਦਸ਼ਾਹ ਕੋਲ ਆਉਂਦੇ ਨੇ ਤੇ ਬਾਦਸ਼ਾਹ ਬੜੇ ਮਿੱਠੇ ਮਿੱਠੇ ਬੋਲ ਕਹਿ ਕੇ ਸਤਿਗੁਰਾਂ ਦਾ ਸਨਮਾਨ ਕਰਦਾ, ਕਦੇ ਕੌੜਾ ਨਹੀਂ ਬੋਲਦਾ, ਕਠੋਰ ਨਹੀਂ ਬੋਲਦਾ, ਬੜੀ ਮਿੱਠੀ ਬੋਲੀ ਵਿਚ ਗੁਰੂ ਸਾਹਿਬ ਜੀ ਦਾ ਸਨਮਾਨ ਕਰਦਾ, ਸਤਿਕਾਰ ਕਰਦਾ ਹੈ।
ਮਮ ਪ੍ਰਾਨਨ ਕੋ ਸ਼ਤਰੂ ਮਾਂ,
ਚੰਦੂ ਸੋਚਦਾ ਆਪਣੇ ਮਨ ਵਿਚ ਕਿ ਗੁਰੂ ਹਰਗੋਬਿੰਦ ਸਾਹਿਬ ਤਾਂ ਮੇਰੇ ਪ੍ਰਾਣਾਂ ਦੇ ਬੜੇ ਵੱਡੇ ਸ਼ਤਰੂ ਨੇ, ਉਹ ਤਾਂ ਮੇਰੇ ਵੱਡੇ ਭਾਰੀ ਦੁਸ਼ਮਣ ਨੇ, ਮੇਰੇ ਪ੍ਰਾਣਾਂ ਦੇ ਦੁਸ਼ਮਣ ਹਨ।
ਸਾਧ ਮਿਲ ਧਨ ਗਨ ਲਾ,
ਔਰ ਗੁਰੂ ਹਰਗੋਬਿੰਦ ਸਾਹਿਬ ਬਾਦਸ਼ਾਹ ਨਾਲ ਮੇਲ ਮਿਲਾਪ ਕਰਕੇ ਉਹਦੇ ਕੋਲ ਰੋਜ਼ 500 ਰੁਪਈਆ ਲੈ ਰਹੇ ਨੇ। ਇਹਦੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਮਾਇਆ ਪਦਾਰਥ ਭੇਟਾਵਾਂ ਲੈਂਦੇ ਨੇ, ਉਹਨਾਂ ਦਾ ਮੇਲ ਮਿਲਾਪ ਜਿਹੜਾ ਬਾਦਸ਼ਾਹ ਦੇ ਨਾਲ ਰੋਜ਼ ਹੀ ਵੱਧ ਰਿਹਾ।
ਨਿਤ ਪ੍ਰਤ ਮਿਲੇ ਵਧੈ ਅਧਿਕਾਏ,
ਨਿਤ ਪ੍ਰਤੀ ਗੁਰੂ ਜੀ ਬਾਦਸ਼ਾਹ ਨਾਲ ਮਿਲਦੇ ਨੇ ਔਰ ਬਾਦਸ਼ਾਹ ਦੇ ਨਾਲ ਉਹਨਾਂ ਦੀ ਜਿਹੜੀ ਪ੍ਰੀਤ ਹੈ ਉਹ ਵਧਦੀ ਜਾ ਰਹੀ ਹੈ, ਅਧਿਕ ਹੁੰਦੀ ਜਾ ਰਹੀ ਹੈ।
ਇਮਜੇ ਪਇਓ ਮੋਏ ਦੁਖਦਾਏ,
ਇਸੇ ਤਰ੍ਹਾਂ ਹੀ ਹੁੰਦਾ ਰਿਹਾ ਤੇ ਇਹ ਕੰਮ ਮੇਰੇ ਵਾਸਤੇ ਬੜਾ ਦੁਖਦਾਈ ਸਾਬਤ ਹੋਵੇਗਾ। ਚੰਦੂ ਸੋਚ ਰਿਹਾ ਕਿ ਜੇ ਇਸੇ ਤਰ੍ਹਾਂ ਗੁਰੂ ਜੀ ਦਾ ਬਾਦਸ਼ਾਹ ਨਾਲ ਪ੍ਰੇਮ ਵਧਦਾ ਗਿਆ, ਮੇਲ ਮਿਲਾਪ ਵਧਦਾ ਗਿਆ, ਤੇ ਇਹ ਮੇਲ ਮਿਲਾਪ ਮੇਰੇ ਵਾਸਤੇ ਬੜਾ ਵੱਡਾ ਦੁਖਦਾਈ ਹੋਵੇਗਾ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਤਾਂ ਮੇਰੇ ਪ੍ਰਾਣਾਂ ਦੇ ਦੁਸ਼ਮਣ ਨੇ। ਉਨ੍ਹਾਂ ਨੇ ਤਾਂ ਪ੍ਰਣ ਕੀਤਾ ਹੋਇਆ ਕਿ ਅਸੀਂ ਚੰਦੂ ਦੇ ਪ੍ਰਾਣ ਘਾਤ ਕਰਦੇ ਨੇ, ਉਹ ਤਾਂ ਮੇਰੇ ਪ੍ਰਾਣਾਂ ਦੇ ਦੁਸ਼ਮਣ ਨੇ। ਜੇ ਇਸੇ ਤਰ੍ਹਾਂ ਬਾਦਸ਼ਾਹ ਨਾਲ ਉਨ੍ਹਾਂ ਦਾ ਮਿਲਾਪ ਵਧਦਾ ਗਿਆ ਤੇ ਇਹ ਮਿਲਾਪ ਮੇਰੇ ਵਾਸਤੇ ਬੜਾ ਵੱਡਾ ਦੁਖਦਾਈ ਹੋਵੇਗਾ।
ਬਿਨ ਉਪਾਏ ਬਿਨ ਚਿੰਤ ਜੇ ਰਹੋ,
ਬਿਨਾਂ ਉਪਾਅ ਤੇ ਜੇ ਬਿਨਾਂ ਚਿੰਤਾ ਤੋਂ ਮੈਂ ਇਸੇ ਤਰ੍ਹਾਂ ਰਹਿਣ, ਇਸੇ ਤਰ੍ਹਾਂ ਜੇ ਮੈਂ ਉਨ੍ਹਾਂ ਦਾ ਕੋਈ ਉਪਾਅ ਨਾ ਕੀਤਾ, ਉਨ੍ਹਾਂ ਦਾ ਕੋਈ ਬੰਦੋਬਸਤ ਨਾ ਕੀਤਾ, ਜੇ ਮੈਂ ਇਸੇ ਤਰ੍ਹਾਂ ਬੇਫਿਕਰ ਹੋ ਕੇ ਬੈਠਾ ਰਿਹਾ,
ਨਹੀਂ ਬਚੂ ਤਿੰਨ ਤੇ ਦੁੱਖ ਸੋ,
ਮੈਨੂੰ ਦਿਸ ਰਿਹਾ ਆਉਣ ਵਾਲੇ ਸਮੇਂ ਚ ਮੇਰਾ ਬਚਾ ਹੋਣਾ ਮੁਸ਼ਕਲ ਹੈ, ਮੈਂ ਨਹੀਂ ਬਚ ਸਕਾਂਗਾ, ਮੇਰੇ ਵਾਸਤੇ ਬੜੀ ਔਖੀ ਗੱਲ ਬਣ ਜਾਏਗੀ, ਮੈਨੂੰ ਫਿਰ ਬੜੇ ਵੱਡੇ ਭਾਰੀ ਡਾਢੇ ਦੁੱਖ ਦਾ ਸਾਹਮਣਾ ਕਰਨਾ ਪਵੇਗਾ।
ਮੈਂ ਬਨ ਚੁਗਲ ਮੁਗਲ ਪਤੀ ਪਾਚ, ਚੁਗਲੀ ਉਗਲੀ ਬੋਲੇ ਤਾਤ।
ਮੈਂ ਜੋ ਚਾਹੁੰਦਾ ਸੀ ਉਹਦੇ ਤੋਂ ਉਲਟਾ ਕੰਮ ਹੋ ਗਿਆ, ਮੈਂ ਤਾਂ ਬਾਦਸ਼ਾਹ ਜਹਾਂਗੀਰ ਦੇ ਕੋਲ ਚੁਗਲਖੋਰ ਬਣ ਕੇ ਗੁਰੂ ਹਰਗੋਬਿੰਦ ਸਾਹਿਬ ਦੀ ਚੁਗਲੀ ਕੀਤੀ ਸੀ, ਚੁਗਲੀ ਕਰਕੇ ਬਾਦਸ਼ਾਹ ਦੇ ਕੋਲ ਬੜੀ ਭਾਰੀ ਚੁਗਲੀ ਉਗਲ ਕੇ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੱਥੇ ਬਾਦਸ਼ਾਹ ਦੇ ਕੋਲ ਬੁਲਵਾਇਆ ਸੀ।
ਬੁਰਾ ਕਰਨ ਤਿਸ ਕੀਨੇ ਉਪਾਏ,
ਮੈਂ ਤਾਂ ਗੁਰੂ ਹਰਗੋਬਿੰਦ ਸਾਹਿਬ ਦਾ ਬੁਰਾ ਕਰਨ ਵਾਸਤੇ ਉਪਾਅ ਕੀਤੇ ਸੀ, ਇੱਥੇ ਬਾਦਸ਼ਾਹ ਕੋਲ ਵੀ ਚੁਗਲੀ ਕਰਕੇ ਗੁਰੂ ਜੀ ਨੂੰ ਬੁਲਾਇਆ, ਫਿਰ ਉਨ੍ਹਾਂ ਨੂੰ ਮਾਰਨ ਵਾਸਤੇ ਮੈਂ ਸਾਰੇ ਉਪਾਅ ਕੀਤੇ ਨੇ, ਉਨ੍ਹਾਂ ਦਾ ਬੁਰਾ ਕਰਨ ਵਾਸਤੇ ਉਪਾਅ ਕੀਤੇ ਹਨ।
ਭਲਾ ਵਿਸਾਲ ਬਨਤ ਨਿਤ ਜਾਏ,
ਪਰ ਮੈਂ ਜਿਵੇਂ ਜਿਵੇਂ ਉਨ੍ਹਾਂ ਦਾ ਬੁਰਾ ਕਰਨਾ ਚਾਹਿਆ, ਸਗੋਂ ਉਨ੍ਹਾਂ ਦਾ ਭਲਾ ਹੁੰਦਾ ਚੱਲਿਆ ਜਾ ਰਿਹਾ। ਮੈਂ ਬਾਦਸ਼ਾਹ ਨੂੰ ਉਨ੍ਹਾਂ ਦੇ ਖਿਲਾਫ਼ ਕਰਨਾ ਚਾਹੁੰਦਾ ਸੀ, ਬਾਦਸ਼ਾਹ ਉਨ੍ਹਾਂ ਦਾ ਮਿੱਤਰ ਬਣਦਾ ਜਾ ਰਿਹਾ। ਮੈਂ ਉਨ੍ਹਾਂ ਦਾ ਬੁਰਾ ਕਰਨਾ ਚਾਹੁੰਦਾ ਸੀ ਜਿੰਨਾ ਬੁਰਾ ਕਰਨਾ ਚਾਹੁੰਦਾ ਸੀ, ਸਗੋਂ ਓਨਾ ਹੀ ਜ਼ਿਆਦਾ ਭਲਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁੰਦਾ ਜਾ ਰਿਹਾ।
ਖਰ ਕੰਤਕ ਲਖ ਬੋਵਨ ਕਰਿਓ, ਸੋ ਤੋਰਿਓ ਕਮਲ ਸ਼ੁਭ ਖਿਰਿਓ।
ਮੈਂ ਤਾਂ ਤਿੱਖਾ ਕੰਡਾ ਸਮਝ ਕੇ ਇਹ ਬੀਜ ਬੀਜਿਆ ਸੀ ਵੀ ਇਹਦੇ ਚੋਂ ਬੜਾ ਤਿੱਖਾ ਕੰਡਾ ਪੈਦਾ ਹੋਵੇਗਾ, ਮੈਂ ਤਾਂ ਤਿੱਖਾ ਕੰਡਾ ਸਮਝ ਕੇ ਬੀਜਿਆ ਸੀ, ਪਰ ਉਹ ਕੰਡਾ ਤਾਂ ਕੀ ਉਗਣਾ ਸੀ, ਉਹ ਤਾਂ ਕਿੱਥੇ ਉਗਿਆ, ਸਗੋਂ ਉਹਦੀ ਥਾਂ ਤੇ ਕਮਲ ਦਾ ਫੁੱਲ ਉਗਾਇਆ। ਭਾਵ ਮੈਂ ਤਾਂ ਗੁਰੂ ਹਰਗੋਬਿੰਦ ਸਾਹਿਬ ਦਾ ਬੁਰਾ ਕਰਨਾ ਚਾਹਿਆ ਸੀ, ਉਨ੍ਹਾਂ ਦਾ ਭਲਾ ਹੋ ਗਿਆ। ਮੈਂ ਤਾਂ ਤਿੱਖਾ ਕੰਡਾ ਬੀਜਿਆ ਸੀ ਗੁਰੂ ਹਰਗੋਬਿੰਦ ਸਾਹਿਬ ਵਾਸਤੇ, ਪਰ ਉਹ ਕਿੱਥੇ ਉਗਣਾ ਸੀ, ਉਹਨੇ ਤਾਂ ਕਿੱਥੇ ਉਗਣਾ ਸੀ, ਸਗੋਂ ਉਹਦੀ ਥਾਂ ਤੇ ਵਿਸ਼ਾਲ ਕਮਲ ਦਾ ਫੁੱਲ ਸੁੰਦਰ ਹੋ ਕੇ ਖਿੜਾਇਆ।
ਤਨ ਸੁਗੰਧਤਾ ਜਿਸ ਤੇ ਪਾਈ,
ਉਸ ਖਿੜੇ ਹੋਏ ਕਮਲ ਦੇ ਫੁੱਲ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਧਨ ਰੂਪੀ ਸੁਗੰਧੀ ਦੀ ਪ੍ਰਾਪਤੀ ਹੋ ਰਹੀ ਹੈ। ਰੋਜ਼ ਬਾਦਸ਼ਾਹ ਉਨ੍ਹਾਂ ਨੂੰ 500 ਰੁਪਇਆ ਆਪਣੇ ਖਜ਼ਾਨੇ ਚੋਂ ਭੇਟ ਕਰ ਰਿਹਾ।
ਯੋ ਵਿਪਰੀਤ ਪਈ ਬਰਿਆਈ,
ਇਹ ਤਾਂ ਜਬਰਦਸਤੀ ਢਿੰਗੋ ਜੋਰੀ ਇਹ ਕੰਮ ਉਲਟਾ ਹੋ ਗਿਆ। ਮੈਂ ਨਹੀਂ ਸੀ ਚਾਹੁੰਦਾ ਇਸ ਤਰ੍ਹਾਂ ਹੁੰਦਾ, ਪਰ ਇਹ ਕੰਮ ਉਲਟ ਹੋ ਆਇਆ। ਭਲੇ ਦੀ ਬੁਰੇ ਦੀ ਥਾਂ ਤੇ ਭਲਾ ਹੁੰਦਾ ਚੱਲਿਆ ਜਾ ਰਿਹਾ ਉਨ੍ਹਾਂ ਦਾ। ਮੈਂ ਬੁਰਾ ਕਰਨਾ ਚਾਹੁੰਦਾ ਸੀ, ਪਰ ਉਨ੍ਹਾਂ ਦਾ ਭਲਾ ਹੀ ਹੋ ਰਿਹਾ।
ਅਬ ਕੋ ਯਤਨ ਬਨਾਓ ਐਸੇ, ਹਰ ਗੋਬਿੰਦ ਕਾਰਾਗ੍ਰਹਿ ਬੈਸੇ।
ਸੋਚਦਾ ਕਿ ਹੁਣ ਮੈਂ ਕੋਈ ਇਹੋ ਜਿਹਾ ਯਤਨ ਬਣਾਵਾਂ, ਇਹੋ ਜਿਹਾ ਉਪਾਅ ਕਰਾਂ ਕਿ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਕਿਸੇ ਕਾਰਾਗ੍ਰਹਿ ਵਿਚ ਪਾ ਕੇ ਉਨ੍ਹਾਂ ਨੂੰ ਕੈਦੀ ਬਣਾ ਦਿਆਂ। ਚੰਦੂ ਸੋਚ ਰਿਹਾ ਕਿ ਹੁਣ ਮੈਂ ਕੋਈ ਇਹੋ ਜਿਹਾ ਯਤਨ ਬਣਾਵਾਂ, ਇਹੋ ਜਿਹਾ ਉਪਾਅ ਬਣਾਵਾਂ ਕਿ ਜਿਸ ਉਪਾਅ ਨਾਲ ਸ੍ਰੀ ਹਰਗੋਬਿੰਦ ਸਾਹਿਬ ਜੀ ਕਿਸੇ ਕਾਰਾਗ੍ਰਹਿ ਵਿਚ ਚਲੇ ਜਾਣ, ਕਿਸੇ ਕੈਦ ਖਾਨੇ ਵਿਚ ਚਲੇ ਜਾਣ।
ਤਹਾਂ ਦਰਬ ਕੋ ਲੋਭ ਦਿਖਾਵੋ, ਕੈਦ ਦਿਖੈ ਕਹਿ ਕਹਿ ਮਲਵਾਵੋ।
ਉੱਥੇ ਕੈਦ ਖਾਨੇ ਦੇ ਵਿਚ ਜਿਹੜਾ ਕੋਈ ਜਮਾਦਾਰ ਹੋਵੇਗਾ ਕੈਦ ਖਾਨੇ ਨੂੰ ਸੰਭਾਲਣ ਵਾਲਾ, ਉਹਨੂੰ ਮੈਂ ਧਨ ਦਾ ਲਾਲਚ ਦੇ ਕੇ, ਧਨ ਦਾ ਲੋਭ ਦੇ ਕੇ ਉੱਥੇ ਕੈਦ ਖਾਨੇ ਚ ਜ਼ਹਿਰ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਰਵਾ ਦਿਆਂਗਾ। ਕਿਸੇ ਤਰੀਕੇ ਕੈਦ ਖਾਨੇ ਚ ਚਲੇ ਜਾਣ ਤੇ ਫਿਰ ਮੁੜ ਕੇ ਧਨ ਦਾ ਲੋਭ ਵਿਖਾ ਕੇ ਉੱਥੇ ਕਿਸੇ ਜਮਾਦਾਰ ਨੂੰ, ਕਿਸੇ ਸਿਪਾਹੀ ਨੂੰ قید وچ ہی گرو ہرگوبند صاحب جی نو میں مروا دیاں گا
تو بچائے میرو لے جائے
اے کام ہو جاوے تا میرا بچا ہو سکدا ہے تا میں بچ سکدا نہیں تا میرا بچنا اوکھا ہے
ملے نشہ سنگ کم آئے
ایہو جا طریقہ اپناواں کہ کسے طریقے بادشاہ نال گرو ہرگوبند صاحب دا میل نہ ہو سکے اے بادشاہ تو دور رہن بادشاہ تو دور کاراگرہ چ رہن گے اتھے میں اپنی من مرضی کر کے انہاں نوں مروا دیاں گا اور میرا کام سدھ ہو جائے گا یہ بادشاہ نال نہ آ کے ملن اس طرح دا میں کوئی اپا کوئی کام کرا
ہم گنتی کو گنت ہمیش
اساں دیاں گنتیاں چندو اپنے من چ روز چیت بدائے ਇਦਾਂ ਦੀਆਂ ਕਈ ਸੋਚਾਂ ਆਪਣੇ ਮਨ ਦੇ ਵਿਚ ਸੋਚਦਾ ਹੈ
ਸੰਕਟ ਚਿੰਤਾ ਜਿਸੈ ਵਿਸ਼ੇਸ਼
ਚੰਦੂ ਦੇ ਮਨ ਵਿਚ ਬੜਾ ਵੱਡਾ ਡਾਢਾ ਸੰਕਟ ਹਰ ਵੇਲੇ ਲੱਗਾ ਰਹਿੰਦਾ ਹੈ ਹਰ ਵਕਤ ਇਹਦੇ ਚਿੱਤ ਵਿਚ ਚਿੰਤਾ ਚੱਲਦੀ ਰਹਿੰਦੀ ਹੈ ਕਦੋਂ ਮੈਂ ਇਹ ਕੰਮ ਸਿੱਧ ਕਰਾਂ ਕਿਵੇਂ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੈਦ ਖਾਨੇ ਵਿਚ ਕੈਦੀ ਬਣਾਵਾਂ
ਗਿਣਤ ਗਤੀ ਕੋ ਯਤਨ ਵਿਚਾਰਾ
ਕਹਿੰਦਾ ਜਦੋਂ ਬੰਦਾ ਪਾਪੀ ਬੰਦਾ ਪਾਪ ਚਿਤ ਵਧਾ ਆਖਿਰਕਾਰ ਉਹਦੇ ਹਿਰਦੇ ਚ ਕੋਈ ਨਾ ਕੋਈ ਪਾਪ ਪੈਦਾ ਹੋ ਹੀ ਆਉਂਦਾ ਚੰਦੂ ਨੇ ਵੀ ਇਸੇ ਤਰ੍ਹਾਂ ਗਿਣਤੀਆਂ ਗਿਣਦਿਆਂ ਗਿਣਦਿਆਂ ਇੱਕ ਗਿਣਤੀ ਆਪਣੇ ਮਨ ਚ ਵਿਚਾਰ ਲਈ
ਮਿਲਿਓ ਨਜੂਮੀ ਤੋਂ ਇਸ ਧਾਰਾ
ਇਹਨੇ ਆਪਣੇ ਮਨ ਦੇ ਵਿਚ ਵਿਚਾਰ ਕਰ ਲਈ ਯਤਨ ਵਿਚਾਰ ਲਿਆ ਕਿ ਹੁਣ ਮੈਨੂੰ ਕੀ ਕਰਨਾ ਚਾਹੀਦਾ ਆਗਰੇ ਸ਼ਹਿਰ ਦੇ ਵਿਚ ਇੱਕ ਬੜਾ ਵੱਡਾ ਨਜੂਮੀ ਰਹਿੰਦਾ ਸੀ ਆਪਾਂ ਜੋਤਸ਼ੀ ਕਹਿ ਦਿੰਦੇ ਹਾਂ ਫਾਰਸੀ ਉਰਦੂ ਵਿਚ ਨਜੂਮੀ ਕਹਿ ਦਿੰਦੇ ਨੇ ਆਗਰੇ ਵਿਚ ਇਕ ਨਜੂਮੀ ਰਹਿੰਦਾ ਸੀ ਜਿਹਦੇ ਤੇ ਬਾਦਸ਼ਾਹ ਦਾ ਬੜਾ ਭਰੋਸਾ ਸੀ ਉਹ ਨਜੂਮੀ ਬਾਦਸ਼ਾਹ ਨੂੰ ਜੋ ਕਹਿੰਦਾ ਸੀ ਬਾਦਸ਼ਾਹ ਉਹਦੀ ਗੱਲ ਮੰਨਦਾ ਸੀ ਚੰਦੂ ਨੇ ਵਿਚਾਰ ਕੀਤੀ ਕਿ ਮੈਂ ਉਸ ਨਜੂਮੀ ਨਾਲ ਮੇਲ ਕਰਾਂ ਆਗਰੇ ਵਿਚ ਰਹਿਣ ਵਾਲੇ ਨਜੂਮੀ ਨੂੰ ਜਾ ਕੇ ਮਿਲਿਆ
ਨਿਸਮੈ ਤਿਮਰ ਪਏ ਕਰ ਗਏ ਦਰਬ ਪੰਚ ਸੈ ਪਿਛ ਤੋ
ਰਾਤ ਦੇ ਹਨੇਰੇ ਵਿਚ ਕਿਉਂਕਿ ਪਾਪ ਹਨੇਰੇ ਵਿਚ ਹੀ ਜ਼ਿਆਦਾ ਅਦਕ ਫਲੀ ਭੂਤ ਹੁੰਦਾ ਇਹਨੇ ਰਾਤ ਦੇ ਹਨੇਰੇ ਵਿਚ ਜਾ ਕੇ ਨਜੂਮੀ ਦੇ ਘਰ ਪਹੁੰਚ ਕੀਤੀ ਨਜੂਮੀ ਦੇ ਘਰ ਪਹੁੰਚਿਆ ਜਾ ਕੇ ਨਜੂਮੀ ਨੂੰ ਮਿਲ ਕੇ ਨੇ 500 ਰੁਪਈਆ ਜਾ ਕੇ ਨਜੂਮੀ ਦੇ ਪੈਰਾਂ ਤੇ ਰੱਖਿਆ
ਭਗਤ ਬਿਨੈ ਸਮ ਪਿਸ ਕੇ ਸਾਥਾ ਮੇਰੋ ਪਲੋ ਆ ਤੋ ਆਥਾ
ਨਜੂਮੀ ਨੂੰ ਜੋਤਸ਼ੀ ਨੂੰ ਇਹਨੇ 500 ਰੁਪਈਆ ਦਿੱਤਾ ਚੰਦੂ ਨੇ ਜਾ ਕੇ ਤੇ 500 ਰੁਪਈਆ ਦੇ ਕੇ ਬੜੇ ਪਿਆਰ ਨਾਲ ਸਨਿਮਰ ਜਿਹਾ ਹੋ ਕੇ ਹੱਥ ਜੋੜ ਕੇ ਬੇਨਤੀ ਕਰਦਾ ਨਜੂਮੀ ਨੂੰ ਕਹਿੰਦਾ ਨਜੂਮੀ ਜੀ ਮੇਰਾ ਭਲਾ ਹੁਣ ਤੁਹਾਡੇ ਹੱਥ ਵਿਚ ਹੈ ਮੇਰਾ ਭਲਾ ਕਰਨਾ ਹੁਣ ਤੁਹਾਡੇ ਹੱਥ ਵਿਚ ਹੈ
ਜਿੱਤ ਦੇ ਕਰੋ ਇਹ ਉਪਕਾਰ
ਜਿੱਤ ਦੇ ਕੇ ਤੁਸੀਂ ਮੇਰੇ ਤੇ ਇਹ ਉਪਕਾਰ ਕਰੋ
ਅਪਰ ਦਿਓ ਧਨ 5000
ਇਹ ਤਾਂ ਸਿਰਫ ਪੇਸ਼ਗੀ ਹੈ ਤੁਹਾਡੀ ਦਰਸ਼ਨ ਭੇਟਾ 500 ਰੁਪਈਆ ਮੈਂ ਇਹਦੇ ਤੋਂ ਇਲਾਵਾ ਜੇ ਤੁਸੀਂ ਮੇਰਾ ਕੰਮ ਕਰ ਦਿਓ ਮੈਂ ਇਹਦੇ ਬਦਲੇ ਚ ਤੁਹਾਨੂੰ 5000 ਰੁਪਈਆ ਹੋਰ ਦਿਆਂਗਾ 5000 ਰੁਪਈਆ ਹੋਰ ਲਿਆ ਕੇ ਤੁਹਾਨੂੰ ਭੇਟ ਕਰਾਂਗਾ
ਹੋਏ ਲਾਚਾਰ ਮੈਂ ਤੁਝ ਡਿੱਗ ਆਇਓ
ਹਰ ਪਾਸਿਓ ਲਾਚਾਰ ਹੋ ਕੇ ਮੇਰਾ ਕੋਈ ਜਦੋਂ ਚਾਰਾ ਨਹੀਂ ਚੱਲਿਆ ਹਰ ਪਾਸਿਓ ਲਾਚਾਰ ਹੋ ਕੇ ਹੇ ਨਜੂਮੀ ਮੈਂ ਤੇਰੇ ਕੋਲ ਚੱਲ ਕੇ ਆਇਆ ਹਾਂ
ਬਨ ਸਹਾਈ ਅਬ ਹੋ ਸ਼ਰਨ ਆਇਓ
ਸਹਾਇਤਾ ਕਰ ਮੈਂ ਤੇਰੀ ਸ਼ਰਨ ਵਿਚ ਆਇਆ ਹਾਂ ਚੱਲ ਕੇ ਤੇਰੀ ਸ਼ਰਨ ਗ੍ਰਹਿਣ ਕੀਤੀ ਹੈ
ਸੁਣ ਤੂੰ ਨਜੂਮੀ ਬੋਲਨ ਕੀਨ ਸ਼ਾਹ ਦੀਵਾਨ ਭਏ ਕਿਨ ਦੀਨ
ਸੁਣ ਕੇ ਨਜੂਮੀ ਬੜਾ ਹੈਰਾਨ ਹੋਇਆ ਕਹਿਣ ਲੱਗਾ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਏਦਾਂ ਅੱਜ ਕਿਵੇਂ ਦੀਨ ਹੋ ਰਿਹਾ ਕਿਵੇਂ ਝੁਕ ਰਿਹਾ ਬੜਾ ਦੁਖੀ ਜਾਪਦਾ ਤੂੰ ਬਾਦਸ਼ਾਹ ਦਾ ਦੀਵਾਨ ਹੋਵੇ ਤੇ ਬਾਦਸ਼ਾਹ ਦਾ ਦੀਵਾਨ ਹੋਣ ਦੇ ਬਾਵਜੂਦ ਇੰਨਾ ਦੀਨ ਕਿਉਂ ਹੋ ਰਿਹਾ
ਸਿਰ ਕੇ ਜ਼ੋਰ ਕਰੋ ਤੋ ਕਾਜਾ
ਜੀ ਦੱਸੋ ਜਿਹੜਾ ਵੀ ਕੰਮ ਲੈ ਕੇ ਆਇਓ ਦੱਸੋ ਮੈਂ ਤਾਂ ਸਿਰ ਦੇ ਭਾਰ ਹੋ ਕੇ ਤੁਹਾਡਾ ਕੰਮ ਕਰਾਂਗਾ ਸਿਰ ਭਰਨੇ ਹੋ ਕੇ ਤੁਹਾਡਾ ਕੰਮ ਕਰਾਂਗਾ
ਫਿਰ ਸ਼ਾਮਤ ਸਹਿਤ ਸਮਾਜਾ
ਮੈਂ ਤਾਂ ਬਾਦਸ਼ਾਹ ਦੀ ਮਤ ਸਭਾ ਦੇ ਸਮੇਤ ਫੇਰ ਕੇ ਰੱਖ ਦਿਆਂਗਾ ਜੋ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਹੀ ਬਣਾ ਦਿਆਂਗਾ ਕਰ ਦਿਆਂਗਾ
ਕੋ ਦੁੱਖ ਪਇਓ ਸੁਨਾਵਨ ਕਰੀਐ
ਪਰ ਮੈਨੂੰ ਦੱਸੋ ਤਾਂ ਸਹੀ ਦੀਵਾਨ ਜੀ ਤੁਹਾਨੂੰ ਦੁੱਖ ਕੀ ਹੈ کیڑا یہو جا ڈاڈا دکھ ہے کہ تانو اج میرے اگے آ کے دین ہونا پی رہا ہے.
میں نرواروں چنت نہ دھری
میں بچن کردا تہاڈے نال میں تہاڈی چنتا نو تہاڈے فکر نو دور کراں گا تہاڈی سمسیا تہاڈا دکھ دور کراں گا تسی اپنے من چ چنتا نہ کرو بے پرواہ ہو کے مینوں اپنی ساری گل دسو.
سن تب سب برتانتی اچارا ہندو گرو سنگ بیر ہمارا.
سن کے چندو بولیا کہن لگا نجومی جی سنو سکھاں دے گرو نال میرا بڑا بڑا بھاری ویر چل رہا. سکھاں دا گرو ہے چھویں گرو شری گرو ہرگوبند صاحب انہاں دے نال میرا ویر ہے.
تجھ تے پردا نہ رکھوں.
اے نجومی جی میں تواڈے تو پردا نہیں رکھاں گا کسی بھی پرکار دا.
جتھا پئی سگری میں پاکوں.
جویں جویں ہوئی ہے او میں ساری گل تانوں دسدا ہاں.
گرو ارجن کو سدنی اتارا دیس جائے بد پورب مارا.
تو پہلا انہاں دے پتا گرو سی گرو ارجن صاحب انہاں نو میں اپنے گھر چ اتارا کروایا لاہور شہر چ تے انہاں دا اپنے گھر چ اتارا کرا کے انہاں نو انک پرکار دیاں سجاواں دیندیاں میں اپنے گھر چ انہاں نو ماریا ہے.
اس کو ست ہر گوبند
ہن انہاں دے پتر نے شری ہرگوبند جی گرو ارجن صاحب دے پتر ہن.
کیو شاہ سو میل بلند
انہاں نے آ کے بادشاہ جہانگیر نال بڑا میل ملاپ بنا لیا ہے. بادشاہ دے نال انہاں دی روز ملاقات ہوندی ہے. بادشاہ نال انہاں دا بڑا میل ملاپ ودھ گیا ہے.
میں کر چاری یا کارا آئے اپنو کاج سوارا.
حالانکہ میں ہی بادشاہ کول چگلی کر کے انہاں نو ایتھے بلایا سی. میں جس کام کر کے بلایا سی او تا ہویا نہیں سگو الٹا کام ہو گیا ہے. شری ہرگوبند جی نے ایتھے آ کے اپنے کام سوارنے شروع کر لئے ہن.
جس کو ہتیو چیت میں اب
کر کے میں ہن شری ہرگوبند صاحب نو مارنا چاہنا انہاں دا خاتمہ کرنا چاہندا ہاں.
اپائے چتویو سن سبے
اس طرح دا سارے اپاہ نو میں اپنے من دے وچ چتویا ہے کہ چتب کے تہاڈا مینوں سروپ نظر آیا. نجومی جی میں تہاڈے کول چل کے آیا ہاں.
توں کیسا سنگ اس بات.
نجومی جی ہن تہاڈا کام اے ہے کہ تسی ہن بادشاہ کول جانا ہے کل نو دن چڑھدے ہیں. بادشاہ کول جا کے بادشاہ نال ملاقات کرنی ہے.
توں کیسا سنگ اس بات.
بادشاہ کول جا کے بادشاہ نو اے گل آکھنی ہے نجومی جی.
سنگ ستی آئی بکھیات.
تسی اے کہنا ہے کہ بادشاہ تیرے تے ساڑھ ستی آ گئی ہے. چندو سکھا رہا نجومی نو کہ نجومی جی تسی بادشاہ کول جانا ہے تے بادشاہ کول جا کے تسی اونوں اے سکھیا دینی اے جا کے دسنا کہ بادشاہ تیرے تے ساڑھ ستی آ گئی. ساڑھ ستی کہندے نے ساڑھے سات مہینے رہے ساڑھے سات سال رہے او تو ساڑھ ستی کہندے نے. کہندے تو بادشاہ نو جا کے آکھی کہ بادشاہ تیرے تے ساڑھ ستی آ گئی ہے.
مکھ مرجائے بنو دلگیر.
اوے گل اپنا مکھ مرجا کے نا جویں تیرے تے بڑی بڑی دکھ دی بپتا دی کڑی ہووے ایتا اپنا منہ مایوس جا بنا کے دلگیر ہو کے تو اے گل جا کے آکھنی ہے. دکھی ہو کے گل بادشاہ نو آکھی کہ بادشاہ سندیا سار اپنا دھیرج چھڈ بیٹھے. تیرے کولو سندیا سار بادشاہ جہانگیر ڈر جاوے پہ پیت ہو جاوے.
مرتو کو پہ دکھراون کریے
بادشاہ نو موت دا ڈر وکھائی آخی بادشاہ اس ساڑھ ستی کر کے تیری موت بھی ہو سکتی ہے. ایدا انہوں ڈرا دیوی اتنا زیادہ پہ پیت کر دیوی.
بوجھے جتن تا ایو اچریے
بادشاہ سن کے پھر تیرے کول اپا پوچھے گا. وہ پوچھے گا کہ نجومی جی اپا دسو بھی یہ ساڑھ ستی کیویں ٹالی جا سکتی ہے. جدو ڈردا مارا پوچھے گا اس ویلے پھر تو بادشاہ نو اے اپا دسی جو میں تینو دسن لگا.
ہر گوبند آکھے بکھیات.
اے اپا دسی کہ بادشاہ ہر گوبند نام ہوئے. تو اے اپا بادشاہ جہانگیر نو دسی ਇਹ ਹਰ ਗੋਬਿੰਦ ਉਹਨਾਂ ਦਾ ਨਾਂ ਹੋਵੇ,
ਕੋਡੀ ਹੋਵੇ ਸੋ ਖੱਤਰੀ ਜਾਤ,
ਖੱਤਰੀ ਵਰਣ ਹੋਵੇ ਔਰ ਖੱਤਰੀ ਵਰਣ ਚ ਸੋਢੀ ਉਹਨਾਂ ਦੀ ਜਾਤੀ ਹੋਵੇ, ਸੋਢੀਆਂ ਦੇ ਪਰਿਵਾਰ ਨਾਲ ਉਹ ਸੰਬੰਧ ਰੱਖਦੇ ਹੋਣ,
ਹਿੱਤ ਤੋਂ ਮੇਰੇ ਸੋ ਫੇਰਾ ਮਾਲਾ,
ਤੁਹਾਡੇ ਵਾਸਤੇ ਮਾਲਾ ਫੇਰਨ, ਉਹ ਤੁਹਾਡੇ ਵਾਸਤੇ ਮਾਲਾ ਫੇਰ ਕੇ,
ਅਲ ਗੁਲੇਰ ਮੈਂ ਬੈਠ ਨਿਰਾਲਾ,
ਗਵਾਲੀਅਰ ਦੇ ਕਿਲੇ ਚ ਬਹਿ ਕੇ ਤੁਹਾਡੇ ਵਾਸਤੇ ਮਾਲਾ ਫੇਰ ਕੇ ਤਪ ਕਰਨ, ਤਾਂ ਤੇਰੀ ਸਾੜ ਸਤੀ ਟਲ ਸਕਦੀ। ਬਾਦਸ਼ਾਹ ਨੂੰ ਇਹ ਗੱਲ ਕਹਿ ਕੇ ਤੂੰ ਇਸ ਪ੍ਰਕਾਰ ਦਾ ਉਪਾਅ ਦੱਸਣਾ ਕਿ ਬਾਦਸ਼ਾਹ ਕਿ ਗਵਾਲੀਅਰ ਦੇ ਕਿਲੇ ਵਿਚ ਹਰਗੋਬਿੰਦ ਨਾ ਹੋਵੇ, ਸੋਢੀਆਂ ਦਾ ਵਰਣ ਹੋਵੇ, ਤੇ ਤੁਹਾਡੇ ਵਾਸਤੇ ਗਵਾਲੀਅਰ ਦੇ ਕਿਲੇ ਚ ਬੈਠ ਕੇ ਵੱਖਰੇ ਹੋ ਕੇ ਉਹ ਤੁਹਾਡੇ ਲਈ ਮਾਲਾ ਫੇਰਨ,
ਸਭ ਸੁਖੈਨ ਦਿਨ ਬਿਤੈ ਤੁਮਾਰੇ,
ਤਾਂ ਤੇਰੇ ਦਿਨ ਸੌਖੇ ਬਤੀਤ ਹੋਣਗੇ, ਤਾਂ ਤੇਰੀ ਇਹ ਬਿਪਤਾ ਸਾੜ ਸਤੀ ਟਲੇਗੀ,
ਪ੍ਰਬੋਧੋ ਜਾਏ ਸਕਾਰੀ।
ਜੋਮੀ ਜੀ ਇਹ ਸਾਰੀ ਗੱਲ ਬਣਾ ਕੇ ਤੁਸੀਂ ਕੱਲ ਬਾਦਸ਼ਾਹ ਦੇ ਕੋਲ ਪਹੁੰਚ ਕਰਕੇ ਬਾਦਸ਼ਾਹ ਨੂੰ ਇਹ ਸਾਰੀ ਗੱਲ ਸਮਝਾਉਣੀ ਹੈ, ਇਹ ਸਾਰੀ ਗੱਲ ਬਾਦਸ਼ਾਹ ਕੋਲ ਜਾ ਕੇ ਆਖਣੀ ਹੈ।
ਦਰੈ ਸ਼ਤਰੂ ਤਵ ਲਿਓ ਤਨ ਕਨੇ,
ਜੁਮੀ ਜੇ ਮੇਰਾ ਦੁਸ਼ਮਣ ਇੱਕ ਵਾਰੀ ਗਵਾਲੀਅਰ ਦੇ ਕਿਲੇ ਚ ਪਹੁੰਚ ਗਿਆ ਨਾ, ਉਥੋਂ ਅਗਲਾ ਕੰਮ ਮੈਂ ਆਪੇ ਕਰ ਲਵਾਂਗਾ ਤੇ ਮੇਰਾ ਦੁਸ਼ਮਣ ਟਲ ਜਾਏਗਾ, ਤੇ ਨਜੂਮੀ ਜੀ ਬਦਲੇ ਚ ਮੈਂ ਤੁਹਾਨੂੰ 5,000 ਰੁਪਇਆ ਭੇਟਾ ਵਜੋਂ ਇਨਾਮ ਵਜੋਂ ਦੇਵਾਂਗਾ।
ਕਰੋ ਯਤਨ ਬੋ ਬੁੱਧ ਤੇ ਭਲੋ,
ਇਹ ਯਤਨ ਕਰੋ ਬੁੱਧੀ ਦਾ ਪੂਰਾ ਤਾਣ ਲਾ ਕੇ ਕੱਲ ਇਸ ਤਰੀਕੇ ਨਾਲ ਜਾ ਕੇ ਬਾਦਸ਼ਾਹ ਨੂੰ ਕਹੋ ਕਿ ਬਾਦਸ਼ਾਹ ਤੁਹਾਡੀ ਗੱਲ ਮੰਨ ਲਵੇ।
ਸਬੈ ਨਜੂਮੀ ਧੀਰਜ ਦੀਨ,
ਚੰਦੂ ਨੇ ਨਜੂਮੀ ਨੂੰ ਇਹ ਗੱਲ ਕਹੀ, ਸੁਣ ਕੇ ਨਜੂਮੀ ਨੇ ਧੀਰਜ ਦਿੱਤਾ, ਧੀਰਜ ਦਿੰਦਿਆਂ ਚੰਦੂ ਨੂੰ ਨਜੂਮੀ ਕਹਿਣ ਲੱਗਾ,
ਹੈਮ ਕਰੋ ਚਿੰਤ ਕਰ ਹੀਨ,
ਦੀਵਾਨ ਜੀ ਫਿਕਰ ਨਾ ਕਰੋ, ਇਹ ਕੰਮ ਤਾਂ ਬਸ ਮੈਂ ਕੀਤਾ ਸਮਝੋ, ਇਹ ਕੰਮ ਕਰਦਿਆਂ ਹੁਣ ਮੈਂ ਦੇਰੀ ਨਹੀਂ ਲਾਵਾਂਗਾ, ਤੁਸੀਂ ਆਪਣੇ ਮਨ ਦੀ ਚਿੰਤਾ ਛੱਡ ਦਿਓ।
ਕਿਆ ਕਰੇ ਨਿਤ ਮੈਂ ਜੋ ਬਤਾਏ,
ਬਾਦਸ਼ਾਹ ਉਹ ਕੰਮ ਕਰਦਾ ਜੋ ਮੈਂ ਉਹਨੂੰ ਰੋਜ਼ ਦੱਸਦਾ, ਉਹ ਮੇਰੇ ਤੇ ਬੜਾ ਯਕੀਨ ਕਰਦਾ, ਭਰੋਸਾ ਕਰਦਾ, ਉਹਨੂੰ ਮੈਂ ਜੋ ਨਿਤ ਦੱਸਦਾ ਉਹੀ ਉਹ ਕਰਦਾ ਹੈ।
ਪੂਰਬ ਅਨੇਕ ਵਾਰ ਪਤੀ ਆਏ,
ਕੱਲ ਮੈਂ ਪਹਿਲਾਂ ਕਈ ਵਾਰ ਅਜਵਾ ਕੇ ਵੇਖ ਲਈ ਹੈ ਕਿ ਬਾਦਸ਼ਾਹ ਨੂੰ ਮੈਂ ਜੋ ਕਹਿਣਾ ਉਸੇ ਵੇਲੇ ਕਰਦਾ, ਜੇ ਉਹਨੂੰ ਮੈਂ ਕਹਿਣਾ ਅੱਜ ਤੇਲ ਦਾ ਦਾਨ ਕਰੋ ਤੇਲ ਦਾਨ ਕਰਦਾ, ਜੇ ਉਹਨੂੰ ਮੈਂ ਕਹਿਣਾ ਸੋਨਾ ਦਾਨ ਕਰੋ ਸੋਨੇ ਦਾ ਦਾਨ ਕਰਦਾ, ਜੋ ਮੈਂ ਉਹਨੂੰ ਕਹਿ ਦਿੰਦਾ ਮੈਂ ਪਹਿਲਾਂ ਪਤਿਆ ਕੇ ਅਜਮਾ ਕੇ ਵੇਖਿਆ ਹੋਇਆ, ਬਾਦਸ਼ਾਹ ਮੇਰਾ ਕਹਿਣਾ ਨਹੀਂ ਮੋੜਦਾ, ਉਸੇ ਤਰ੍ਹਾਂ ਕਰਦਾ ਜੋ ਮੈਂ ਕਹਿੰਦਾ ਹਾਂ।
ਇੱਕ ਮੇਰੇ ਕਹਿਵੇ ਕੀ ਦੇਰ, ਸੁਣਤ ਗੁਰੂ ਤੋਂ ਪਠੈ ਗੁਲੇਰ,
ਬਸ ਇੱਕ ਮੇਰੇ ਕਹਿਣ ਦੀ ਦੇਰੀ ਹੈ, ਮੇਰੀ ਗੱਲ ਸੁਣਦਿਆਂ ਸਾਰ ਹੇ ਦੀਵਾਨ ਜੀ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਚ ਭੇਜ ਦੇਣਾ, ਮੇਰੇ ਕਹਿਣ ਦੀ ਦੇਰੀ ਹੈ, ਉਹਨਾਂ ਨੇ ਸੁਣਦਿਆਂ ਸਾਰ ਗੁਰੂ ਜੀ ਨੂੰ ਗਵਾਲੀਅਰ ਭੇਜ ਦੇਣਾ।
ਗਯੋ ਚੰਦੂ ਤਵ ਹਰਕ ਤਰੰਤਾ,
ਚੰਦੂ ਬੜੀ ਖੁਸ਼ੀ ਦੇ ਨਾਲ ਬੜੇ ਚਾਓ ਦੇ ਨਾਲ ਨਜੂਮੀ ਕੋਲੋਂ ਵਾਪਸ ਗਿਆ।
ਜਾਣਿਓ ਗਯੋ ਨ ਛੁਟੈ ਕਦੰਤਾ,
ਸੋਚਦਾ ਚੰਦੂ ਕੇ ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਪਕੜੇ ਗਏ ਕਿਲੇ ਵਿਚ ਚਲੇ ਗਏ, ਫਿਰ ਉਥੋਂ ਕਦੇ ਨਹੀਂ ਛੁੱਟ ਸਕਦੇ, ਕਿਉਂਕਿ ਗਵਾਲੀਅਰ ਦੇ ਕਿਲੇ ਵਿਚ ਜਿਹਨੂੰ ਵੀ ਨਜ਼ਰਬੰਦ ਕੀਤਾ ਜਾਂਦਾ ਸੀ ਮੁੜ ਕੇ ਉਥੋਂ ਬਾਹਰ ਨਹੀਂ ਸੀ ਕੱਢਿਆ ਜਾਂਦਾ, ਉਹਦੀ ਸਾਰੀ ਜ਼ਿੰਦਗੀ ਉਥੇ ਹੀ ਬਤੀਤ ਹੁੰਦੀ ਸੀ, ਇਸੇ ਕਰਕੇ ਉਹ 52 ਰਾਜੇ ਵੀ ਉਥੇ ਕੈਦੀ ਬਣਾਏ ਹੋਏ ਸਨ। ਤੋ ਚੰਦੂ ਨੇ ਇਸੇ ਕਰਕੇ ਸਾਰੀ ਵਿਉਂਤ ਬਣਾਈ ਹੈ, ਕਹਿੰਦਾ ਉਥੇ ਇੱਕ ਵਾਰੀ ਚਲੇ ਗਏ ਤੇ ਮੁੜ ਕੇ ਉਥੋਂ ਕਦੇ ਛੁੱਟ ਨਹੀਂ ਸਕਣਗੇ।
ਪਿਤ ਕੈਸਾ ਕਰਕੇ ਇਸਹਾਨ,
ਮੈਂ ਇਹਨਾਂ ਦੇ ਪਿਤਾ ਨੂੰ ਮਾਰਿਆ, ਪਿਤਾ ਦੇ ਸਮਾਨ ਇਹਨਾਂ ਦੇ ਉਸੇ ਤਰ੍ਹਾਂ ਮੈਂ ਇਹਨਾਂ ਦਾ ਹਾਨ ਕਰਾਂਗਾ।
ਸਭ ਨਿਸ਼ਚਿੰਤ ਹੋਏ ਟਿਕੋ ਸਥਾਨ,
ਮੈਂ ਨਿਸ਼ਚਿੰਤ ਹੋ ਕੇ ਆਪਣੇ ਘਰ ਚ ਆਰਾਮ ਨਾਲ ਬੇਫਿਕਰ ਹੋ ਕੇ ਬੈਠਾਂਗਾ।
ਨਿਸਮੈ ਪਰਿਉ ਨੈ ਸੋਵਾ,
ਇਸੇ ਤਰ੍ਹਾਂ ਚੰਦੂ ਰਾਤ ਨੂੰ ਆਪਣੇ ਘਰ ਲੇਟਿਆ ਪਰ ਨੀਂਦ ਨਹੀਂ ਆਈ, ਸੁੱਤਾ ਨਹੀਂ, ਚੰਦੂ ਪਲਗੇ ਤੇ ਪਾਸੇ ਮਾਰਦਾ ਰਿਹਾ।
ਗਿਣਤ ਗੱਟੀ ਚਿਤ ਚਿੰਤ ਪਰੋਆ,
ਮਨ ਚ ਗਿਣਤੀਆਂ ਸੋਚਦਾ ਰਿਹਾ, ਕਈ ਪ੍ਰਕਾਰ ਦੀਆਂ ਚਿੰਤਾਵਾਂ ਵਿਚ ਇਹਦਾ ਮਨ ਪਰੋਇਆ ਹੋਇਆ।
ਕਈ ਪ੍ਰਭਾਤ ਨਜੂਮੀ ਗਏ,
ਪ੍ਰਭਾਤ ਸਮਾਂ ਹੋਇਆ, ਅਗਲਾ ਦਿਨ ਚੜਿਆ ਤੇ ਦਿਨ ਦੇ ਚੜਦਿਆਂ ਨਜੂਮੀ ਜਿਵੇਂ ਚੰਦੂ ਨੇ ਸਿਖਾਇਆ ਸੀ ਉਸੇ ਤਰ੍ਹਾਂ ਨਜੂਮੀ ਤਿਆਰ ਹੋ ਕੇ
ਬਗਲ ਕਿਤਾਬ ਮਲਨ ਮੁਖ
ਕੀ ਆਪਣੀ ਕਿਤਾਬ ਆਪਣੀ ਬਗਲ ਵਿਚ ਲਈ ਹੈ ਤੇ ਮੂੰਹ ਬੜਾ ਮੁਰਝਾਇਆ ਜਿਹਾ ਬਣਾ ਲਿਆ ਵੀ ਜਿਵੇਂ ਕਿੱਡਾ ਵੱਡਾ ਡਾਢਾ ਦੁੱਖ ਹੋਵੇ ਨਜੂਮੀ ਨੂੰ ਮੂੰਹ ਵੀ ਮੁਰਝਾ ਲਿਆ ਮਲਨ ਜਿਹਾ ਕਰਕੇ ਮੈਲਾ ਜਿਹਾ ਮੂੰਹ ਕਰਕੇ ਬੜਾ ਦੁਖੀ ਹੋ ਕੇ ਆਇਆ ਹੈ
ਸਲਾਮ ਸ਼ਾਹ ਤੋਂ ਕਰੇ
ਆ ਕੇ ਸਿੱਧਾ ਬਾਦਸ਼ਾਹ ਜਹਾਂਗੀਰ ਨੂੰ ਮਿਲਿਆ ਹੈ ਬਾਦਸ਼ਾਹ ਨੂੰ ਮਿਲ ਕੇ ਇਹਨੇ ਸਲਾਮ ਕੀਤੀ ਹੈ
ਬਾਤ ਚਾਤੁਰਤਾ ਧਰੇ
ਆਪਣੀ ਚਤੁਰਾਈ ਨਾਲ ਜਿਹੜੀ ਗੱਲ ਕਹਿਣੀ ਸੀ ਕਹਿਣ ਵਾਸਤੇ ਚਤੁਰਾਈ ਧਾਰਨ ਕੀਤੀ ਬਾਦਸ਼ਾਹ ਜਹਾਂਗੀਰ ਕੰਨਾਂ ਦਾ ਕੱਚਾ ਸੀ ਸ਼ਰਾਬੀ ਕਿਸਮ ਦਾ ਆਦਮੀ ਸੀ ਇਸ ਕਰਕੇ ਵਹਿਮ ਬਹੁਤ ਜ਼ਿਆਦਾ ਕਰਦਾ ਸੀ ਜਿਹੜਾ ਨਸ਼ੇੜੀ ਆਦਮੀ ਹੁੰਦਾ ਉਹਦੇ ਅੰਦਰ ਵਹਿਮ ਦੀ ਬਿਰਤੀ ਵੱਧ ਜਾਂਦੀ ਹੈ ਤੇ ਵਹਿਮੀ ਸੀ ਜਿਵੇਂ ਕੋਈ ਕਹਿੰਦਾ ਸੀ ਉਸੇ ਤਰ੍ਹਾਂ ਮੰਨ ਲੈਂਦਾ ਸੀ ਇਸ ਕਰਕੇ ਨਜੂਮੀ ਨੇ ਉਸੇ ਕਮਜ਼ੋਰੀ ਦਾ ਫਾਇਦਾ ਉਠਾਇਆ ਆਪਣੀ ਚਤੁਰਾਈ ਦੇ ਨਾਲ ਆ ਕੇ ਬਾਦਸ਼ਾਹ ਨੂੰ ਮਿਲਿਆ ਹੈ
ਮਲਨ ਨਜੂਮੀ ਕੀ ਬਿਛੇਰ
ਬਾਦਸ਼ਾਹ ਨੇ ਵੇਖਿਆ ਕਿ ਨਜੂਮੀ ਦਾ ਚਿਹਰਾ ਬੜਾ ਮੁਰਝਾਇਆ ਹੋਇਆ ਨਜੂਮੀ ਬੜਾ ਦੁਖੀ ਤੇ ਪਰੇਸ਼ਾਨ ਲੱਗ ਰਿਹਾ
ਸ਼ਾਹ ਬੇਹੱਸ ਬੂਜਤ ਹੈ ਖੈਰ
ਬਾਦਸ਼ਾਹ ਨੇ ਜਦੋਂ ਨਜੂਮੀ ਦਾ ਚਿਹਰਾ ਵੇਖਿਆ ਤੇ ਵੇਖ ਕੇ ਬੜੀ ਹੈਰਾਨੀ ਦੇ ਨਾਲ ਬਾਦਸ਼ਾਹ ਪੁੱਛਣ ਲੱਗਾ ਨਜੂਮੀ ਜੀ ਖੈਰ ਤਾਂ ਹੈ ਕਿਉਂਕਿ ਚਿਹਰਾ ਬੜਾ ਪਰੇਸ਼ਾਨ ਸੀ ਦੁਖੀ ਜਗ ਲੱਗਦਾ ਸੀ ਨਜੂਮੀ ਦਾ ਚਿਹਰਾ ਮਲਨ ਹੋ ਰਿਹਾ ਸੀ ਵੇਖ ਕੇ ਪੁੱਛਦਾ ਨਜੂਮੀ ਜੀ ਖੈਰ ਹੈ ਕਿ ਨਹੀਂ
ਕਿਮ ਆਵਤ ਹੈ ਮਨ ਮੁਰਝਾਏ
ਕਿਵੇਂ ਆਉਣਾ ਹੋਇਆ ਬੜਾ ਤੁਹਾਡਾ ਮਨ ਮੁਰਝਾਇਆ ਹੋਇਆ ਚਿਹਰੇ ਤੇ ਬੜਾ ਫਿਕਰ ਤੇ ਚਿੰਤਾ ਨਜ਼ਰ ਆ ਰਹੀ ਹੈ
ਬਿਗੜਾਏ
ਕੋਈ ਕੰਮ ਤਾਂ ਨਹੀਂ ਵਿਗੜ ਗਿਆ ਤੁਹਾਡਾ ਕਿਸੇ ਪ੍ਰਕਾਰ ਦਾ ਤੁਹਾਨੂੰ ਕਿਸੇ ਵਪਾਰ ਚ ਘਾਟਾ ਤਾਂ ਨਹੀਂ ਪੈ ਗਿਆ ਬੜੀ ਚਿੰਤਾ ਬੜਾ ਫਿਕਰ ਨਜ਼ਰ ਆ ਰਿਹਾ ਕੀ ਗੱਲ ਹੈ ਨਜੂਮੀ ਜੀ
ਸੁਣ ਕਰ ਕਹਿਣ ਲਾਗ ਛਲ ਸਾਮੀ
ਜਦੋਂ ਬਾਦਸ਼ਾਹ ਨੇ ਇੱਦਾਂ ਪੁੱਛਿਆ ਤੇ ਇਹਨੂੰ ਮੌਕਾ ਮਿਲ ਗਿਆ ਗੱਲ ਕਹਿਣ ਦਾ ਬੜੇ ਛਲ ਨਾਲ ਬੜੇ ਕਪਟ ਨਾਲ ਅੱਗੋਂ ਨਜੂਮੀ ਬੋਲਿਆ
ਵਿਦਿਆ ਕਰੇ ਵਿਚਾਰ ਮਾਨੇ
ਲੱਗਾ ਬਾਦਸ਼ਾਹ ਤੁਹਾਡੇ ਸੁਖ ਵਾਸਤੇ ਮੈਂ ਸਦਾ ਹੀ ਆਪਣੀ ਵਿਦਿਆ ਵਿਚਾਰਦਾ ਰਹਿਣਾ ਮੇਰਾ ਤਾਂ ਕੰਮ ਹੈ ਵਿਦਿਆ ਦੀ ਵਿਚਾਰ ਕਰਨੀ ਜੋਤਿਸ਼ ਵਿਦਿਆ ਮੈਂ ਹਰ ਵੇਲੇ ਵਿਚਾਰਦਾ ਰਹਿੰਦਾ ਹਾਂ
ਆਪ ਕੋ ਸਭ ਕੁਝ ਖਾਤ
ਤੁਹਾਡਾ ਦਿੱਤਾ ਹੋਇਆ ਅਸੀਂ ਖਾਂਦੇ ਹਾਂ ਜੋ ਤੁਸੀਂ ਦਿੰਦੇ ਹੋ ਉਹ ਖਾ ਕੇ ਅਸੀਂ ਗੁਜ਼ਾਰਾ ਕਰਦੇ ਹਾਂ
ਚਾਹੇ ਦਿਨ ਰਹਿਣ ਖੈਰ ਤੁਰ ਗਾਤ
ਇਸ ਕਰਕੇ ਜਿਹਦਾ ਖਾਈਏ ਉਹਦਾ ਭਲਾ ਮੰਗੀ ਦਾ ਅਸੀਂ ਰਾਤ ਦਿਨ ਤੇਰਾ ਭਲਾ ਮੰਗਦੇ ਆ ਤੇਰਾ ਸੁਖ ਮੰਗਦੇ ਆ ਖੈਰ ਮੰਗਦੇ ਆ
ਖੋਜਨ ਕਰੇ ਭਲੇ ਗ੍ਰਹਿ ਸਾਰੇ ਸਾਧ ਸਤੀ ਅਬ ਚੜੀ ਤੁਮਾਰੇ
ਬਾਦਸ਼ਾਹ ਅੱਜ ਮੈਂ ਚੰਗੀ ਤਰ੍ਹਾਂ ਸਾਰੇ ਗ੍ਰਹਿ ਖੋਜੇ ਨੇ ਸਾਰੇ ਗ੍ਰਹਿਆਂ ਦੀ ਵਿਦਿਆ ਨੂੰ ਚੰਗੀ ਤਰ੍ਹਾਂ ਖੋਜਿਆ ਪੜਤਾਲਿਆ ਤੇ ਵੇਖਿਆ ਕਿ ਤੇਰੇ ਉੱਤੇ ਬੜੀ ਵੱਡੀ ਸਾਧ ਸਤੀ ਆ ਪਈ ਹੈ ਤੇਰੇ ਉੱਤੇ ਸਾੜ ਸਤੀ ਆ ਚੜੀ ਹੈ
ਕਰੋਰ ਮੈਂ ਦੇ ਦੁੱਖ ਕੀ ਦਾਤਾ
ਸਾੜ ਸਤੀ ਤੇਰੇ ਤੇ ਆਈ ਹੈ ਬਾਦਸ਼ਾਹ ਇਹ ਬੜੀ ਭਿਆਨਕ ਹੈ ਇਹ ਦੁੱਖ ਦੇਣ ਵਾਲੀ ਹੈ
ਜਿਸ ਪਰ ਚੜਦ ਕਰਤੇ ਹਾਕਾਤਾ
ਸਾੜ ਸਤੀ ਜਿਹਦੇ ਤੇ ਚੜ ਕੇ ਆ ਜਾਂਦੀ ਹੈ ਉਹਦੇ ਪ੍ਰਾਣ ਵੀ ਕੱਢ ਦਿੰਦੀ ਹੈ ਉਹਦੀ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ
ਹੁਣ ਉਪਾਏ ਮੈਂ ਅਦਕ ਵਿਚਾਰੇ
ਫਿਰ ਮੈਂ ਇਹਦੇ ਉਪਾਅ ਵਿਚਾਰੇ ਕਹੀ ਕਿ ਸਾੜ ਸਤੀ ਟਲ ਕਿਵੇਂ ਸਕਦੀ ਹੈ ਇਹਦੇ ਵਾਸਤੇ ਫਿਰ ਮੈਂ ਕਈ ਉਪਾਅ ਕੀਤੇ ਹਨ
ਨੀਕੀ ਰਹਿ ਤੁਮਾਰੇ
ਇਹਦੇ ਨਾਲ ਤੇਰਾ ਭਲਾ ਹੋਵੇ ਤੇਰੀ ਕਲਿਆਣ ਹੋਵੇ ਉਸ ਤਰ੍ਹਾਂ ਦੇ ਮੈਂ ਉਪਾਅ ਵੀ ਵਿਚਾਰੇ ਨੇ ਸਾੜ ਸਤੀ ਨੂੰ ਟਾਲਣ ਲਈ
ਹੁਣ ਤੁਸ਼ਾ ਦਿਲ ਕਿਉਂ ਕਰ ਤਰਾਸਾ
ਬਾਦਸ਼ਾਹ ਬੜਾ ਵਹਿਮੀ ਸੀ ਇਕਦਮ ਇਹਦਾ ਹਿਰਦਾ ਦਹਿਲ ਗਿਆ ਸੁਣਦਿਆਂ ਡਰ ਗਿਆ ਭੈ ਭੀਤ ਹੋ ਗਿਆ
ਕਬ ਤੇ ਚੜੀ ਕੋ ਮੁਝ ਪਾਤਾ
ਕਹਿਣ ਲੱਗਾ ਨਜੂਮੀ ਜੀ ਸਾੜ ਸਤੀ ਕਦੋਂ ਦੀ ਆ ਚੜੀ ਹੈ ਮੇਰੇ ਤੇ ਕਦੋਂ ਦੀ ਆਈ ਹੋਈ ਹੈ
ਯਤਨ ਵਿਚਾਰੇ ਸੋ ਕਹਿ ਬੀਜੈ
ਜੇ ਕੋਈ ਉਪਾਅ ਤੁਸੀਂ ਵਿਚਾਰਿਆ ਤੇ ਛੇਤੀ ਨਾਲ ਮੈਨੂੰ ਇਹਦਾ ਉਪਾਅ ਦੱਸੋ ਕਿ ਇਹਦਾ ਉਪਾਅ ਕੀ ਹੈ
ਸਾਧ ਸਤੀ ਬਲ ਜਿਰਤੇ ਛੀਜੈ
ਉਪਾਅ ਵੀ ਦੱਸ ਦਿਓ ਜਿਹਦੇ ਨਾਲ ਮੈਂ ਇਸ ਸਾੜ ਸਤੀ ਦੇ ਬਲ ਨੂੰ ਤੋੜ ਦਿਆਂ ਬਲ ਨੂੰ ਖਤਮ ਕਰ ਦਿਆਂ
ਮੈਂ ਨਜੂਮੀ ਬਾਤ ਉਚਾਰੇ
ਕੇ ਫਿਰ ਅੱਗੋ ਨਜੂਮੀ ਬੋਲਿਆ ਬਾਦਸ਼ਾਹ ਜਹਾਂਗੀਰ ਨੂੰ ਕਹਿਣ ਲੱਗਾ
ਦੁੱਖ ਚੜੀ ਅੱਜ ਤੁਹਾਰੇ
ਇਹ ਦੁੱਖ ਦੇਣ ਵਾਲੀ ਸਾੜ ਸਤੀ ਅੱਜ ਹੀ ਆਈ ਹੈ ਤੁਹਾਡੇ ਸਿਰ ਤੇ ਅੱਜ ਹੀ ਆ ਕੇ ਚੜੀ ਹੈ ਤੁਹਾਡੇ ਸਿਰ ਤੇ ਇਹ ਨਹੀਂ ਦੱਸਿਆ ਵੀ ਰਾਤ ਦਾ ਜਦੋਂ ਦਾ 500 ਰੁਪਈਆ ਆਇਆ ਉਦੋਂ ਦੀ ਚੜੀ ਹੈ ਕਹਿੰਦਾ ਜੀ ਹੁਣ ਸਵੇਰੇ ਹੀ ਮੈਂ ਬੈਠਿਆ ਜੋਤਿਸ਼ ਵਿਚਾਰੀ ਹੈ ਤੇ ਅੱਜ ਹੀ ਤੁਹਾਡੇ ਤੇ ਆ ਕੇ ਚੜੀ ਹੈ
ਬਹੁਤ ਲੋਕਾਂ ਕੋ ਨਹੀਂ ਸੁਣਾਵੋ
ਇਹ ਗੱਲ ਤੁਸੀਂ ਬਹੁਤੇ ਲੋਕਾਂ ਚ ਪ੍ਰਗਟ ਨਾ ਕਰਿਆ ਜੇ ਆਪਣੇ ਕੋਲ ਗੋਪਤੀ ਰੱਖਿਆ ਜੇ ਬਹੁਤੀ ਥਾਈ ਇਹ ਗੱਲ ਨਾ ਦੱਸਿਆ ਜੇ
ਰੱਖੋ ਗੋਪ ਮਾ ਫਲ ਪਾਵੋ
ਕਿਉਂਕਿ ਜੇ ਤੁਸੀਂ ਗੁਪਤ ਰੱਖੋਗੇ ਨਾ ਓਨਾ ਹੀ ਤੁਹਾਨੂੰ ਜਿਆਦਾ ਫਲ ਪ੍ਰਾਪਤ ਹੋਵੇਗਾ
ਸੋਧ ਬੰਸ ਖੱਤਰੀ ਸ਼ੁਭ ਜਾਤੇ ਹਰ ਗੋਬਿੰਦ ਨਾਮ ਬਕਿਆ ਤੇ
ਇਹਦਾ ਉਪਾਅ ਇਹ ਹੈ ਕਿ ਸੋਢੀਆਂ ਦਾ ਬੰਸ ਹੋਵੇ ਤੇ ਖੱਤਰੀ ਜਾਤ ਹੋਵੇ ਸੋਢੀਆਂ ਦਾ ਬੰਸ ਖੱਤਰੀਆਂ ਦੀ ਜਾਤ ਤੇ ਨਾ ਉਨ੍ਹਾਂ ਦਾ ਸ਼੍ਰੀ ਹਰਗੋਬਿੰਦ ਹੋਵੇ
ਕਰੇ ਇਸ਼ਨਾਨ ਤੀਨੂ ਕਾਲਾ
ਤਿੰਨ ਵਾਰੀ ਦਿਨ ਚ ਇਸ਼ਨਾਨ ਕਰਨ ਰੋਜ਼ ਤਿੰਨ ਵਾਰੀ ਦਿਨ ਚ ਇਸ਼ਨਾਨ ਕਰਕੇ
ਬੁਰਗ ਗਵਾਲੀਅਰ ਥਾਨ ਨਿਰਾਲਾ
ਜਿਹੜਾ ਗਵਾਲੀਅਰ ਦਾ ਕਿਲਾ ਹੈ ਗਵਾਲੀਅਰ ਦੇ ਕਿਲੇ ਵਿਚ ਬੈਠ ਕੇ
ਗੈ ਕਰ ਮਾਲਾ ਬੈਠੇ ਬਰਨੀ
ਉਸੇ ਮਾਲਾ ਲੈ ਕੇ ਉਹ ਮਾਲਾ ਤੇ ਜਾਪ ਕਰਨ ਮਾਲਾ ਤੇ ਬਹਿ ਕੇ ਪਰਮੇਸ਼ਰ ਦਾ ਜਾਪ ਜਪਣ
ਥਾਨ ਮੋਨ ਕਰਿਆ ਤੇ ਕਰਨੀ
ਚੁੱਪ ਰਹਿ ਕੇ ਮਾਲਾ ਫੇਰੀ ਜਾਣ ਮਾਲਾ ਦਾ ਜਾਪ ਕਰੀ ਜਾਣ ਗਵਾਲੀਅਰ ਦੇ ਕਿਲੇ ਚ ਬੈਠ ਕੇ
ਤੁਮਰੇ ਹਿਤ ਮਨੋਰਥ ਧਾਰੈ
ਮਨ ਚ ਤੇਰੇ ਵਾਸਤੇ ਮਨੋਰਥ ਹੋਵੇ ਕਿ ਬਾਦਸ਼ਾਹ ਦੀ ਸਲਾਮਤ ਰਹੇ ਬਾਦਸ਼ਾਹ ਦੀ ਖੈਰ ਰਹੇ
ਪਾਕ ਅੱਲਾ ਹਿਰਦੇ ਸੰਭਾਰੈ
ਇਹਦਾ ਆਪਣੇ ਹਿਰਦੇ ਚ ਅੱਲਾ ਨੂੰ ਯਾਦ ਕਰੀ ਜਾਣ ਹਰ ਵੇਲੇ ਅੱਲਾ ਨੂੰ ਯਾਦ ਕਰੀ ਜਾਣ ਔਰ ਤੇਰੀ ਖੈਰ ਮੰਗਣ
ਕਰੇ ਯਤਨ ਹੋਏ ਖੈਰ ਤੁਮਾਰੇ
ਇਹਦਾ ਜੇ ਉਹ ਯਤਨ ਕਰਨ ਤਾਂ ਤੇਰੀ ਖੈਰ ਹੋ ਸਕਦੀ ਹੈ ਬਾਦਸ਼ਾਹ ਤਾਂ ਤੈਨੂੰ ਸੁੱਖ ਮਿਲ ਸਕਦਾ ਹੈ
ਸਾਡ ਸਤੀ ਬਲ ਹੋਏ ਨਿਰਵਾਰੇ
ਸਾਡ ਸਤੀ ਤਾਂ ਤੇਰੇ ਸਿਰ ਤੋਂ ਟਲ ਸਕਦੀ ਹੈ ਨਿਵਿਰਤ ਹੋ ਸਕਦੀ ਹੈ ਜੇ ਇਹ ਕੰਮ ਹੋਵੇ ਜੋ ਮੈਂ ਦੱਸਿਆ
ਆਪਣੇ ਦੇਸ਼ ਵਿਸ਼ੇਸ਼ ਵਿਸ਼ੇਸ਼
ਆਪਣੇ ਦੇਸ਼ ਵਿਚ ਚੰਗੀ ਤਰ੍ਹਾਂ ਵਿਸ਼ੇਸ਼ ਕਰਕੇ
ਖੋਜੋ ਅਸਨੇ ਮਿਟੈ ਕਲੇਸ਼
ਉਹ ਜਿਹਾ ਹੁਣ ਬੰਦਾ ਲੱਭੋ ਜਿਹਦਾ ਨਾਂ ਹਰਗੋਬਿੰਦ ਹੋਵੇ ਸੋਢੀ ਬੰਸ ਹੋਵੇ ਖੱਤਰੀਆਂ ਦੀ ਜਾਤ ਹੋਵੇ ਉਹਨਾਂ ਦੀ ਭਾਲ ਕਰੋ ਤਾਂ ਹੁਣ ਇਹ ਦੁੱਖ ਟਲ ਸਕਦਾ ਹੈ
ਸੁਣਤ ਸ਼ਾਹ ਚਿਤ ਚਿੰਤ ਪਰੋਵਾ
ਹੁਣ ਕੇ ਬਾਦਸ਼ਾਹ ਦਾ ਚਿੱਤ ਬੜਾ ਚਿੰਤਾ ਧੁਰੋਇਆ ਮਨ ਦੇ ਵਿਚ ਫਿਕਰ ਹੋਣ ਲੱਗਾ
ਕਹੇ ਨਜੂਮੀ ਕੋ ਡਰ ਹੋਵਾ
ਨਜੂਮੀ ਦੇ ਕਹਿਣ ਤੇ ਬੜਾ ਜਿਆਦਾ ਡਰ ਗਿਆ ਬਹੁਤ ਜਿਆਦਾ ਭੈ ਭੀਤ ਹੋ ਗਿਆ
ਇੱਕ ਚੰਦੋ ਦੋ ਤੈ ਉਮਰਾਓ ਉੱਤੇ ਸਮੀਪ ਬਿਲੋਕ ਸੁਭਾਓ
ਜਦੋਂ ਨਜੂਮੀ ਨੇ ਗੱਲ ਕਹੀ ਨਾ ਉਦੋਂ ਚੰਦੂ ਤੇ ਚੰਦੂ ਦੇ ਨਾਲ ਦੇ ਦੋ ਤਿੰਨ ਉਮਰਾਵ ਹੋਰ ਬੈਠੇ ਸੀ ਕੋਲ ਜਿਹੜੇ ਚੰਦੂ ਦੀ ਹਮਾਇਤ ਕਰਦੇ ਸੀ ਚੰਦੂ ਤੇ ਚੰਦੂ ਦੇ ਨਾਲ ਦੇ ਦੋ ਤਿੰਨ ਉਮਰਾਵ ਉਸ ਵੇਲੇ ਬੈਠੇ ਬਾਦਸ਼ਾਹ ਦਾ ਸੁਭਾਅ ਵੇਖ ਰਹੇ ਨੇ
ਸਵਨ ਏਕ ਮਤ ਪੂਰਬ ਗਿਨਿਓ
ਸਾਰਿਆਂ ਨੇ ਪਹਿਲਾਂ ਆਪਸ ਵਿਚ ਵਿਚਾਰ ਕੀਤੀ ਹੋਈ ਸੀ ਕਿ ਆਪਾਂ ਉਦੋਂ ਤੱਕ ਨਹੀਂ ਬੋਲਣਾ
ਤੋ ਨਾ ਬਿਨ ਦੂਜੇ ਤਿੰਨ ਕੰਨ ਪੰਨਿਓ
ਇਹਨਾਂ ਨੇ ਇੱਕ ਮਤ ਕੀਤਾ ਹੋਇਆ ਸੀ ਕਿ ਜੇ ਬਾਦਸ਼ਾਹ ਪੁੱਛੇਗਾ ਆਪਾਂ ਤਾਂ ਬੋਲਾਂਗੇ ਜੇ ਆਪਾਂ ਪਹਿਲਾਂ ਹੀ ਬੋਲ ਪਏ ਵੀ ਤੁਹਾਡੇ ਕੋਲ ਹੈਣ ਤੇ ਫਿਰ ਉਹਨੇ ਕਹਿਣਾ ਵੀ ਤੁਸੀਂ ਜਾਣ ਬੁੱਝ ਕੇ ਕਹਿੰਦੇ ਹੋ ਇਸ ਕਰਕੇ ਆਪਾਂ ਨੀ ਉਦੋਂ ਤੱਕ ਬੋਲਣਾ ਜਦੋਂ ਤੱਕ ਬਾਦਸ਼ਾਹ ਨਾ ਪੁੱਛੇਗਾ
ਕਿਤਕ ਕਾਲ ਸੋਚਤ ਰਹਿ ਸ਼ਾਓ
ਚੁੱਪ ਕਰਕੇ ਬੈਠੇ ਰਹੇ ਬਾਦਸ਼ਾਹ ਜਹਾਂਗੀਰ ਕੁਝ ਸਮੇਂ ਲਈ ਸੋਚਦਾ ਰਿਹਾ
ਬੋਲੇ ਬੋਲ ਬਿਲੋ ਕੇ ਪਾਹੋ
ਫਿਰ ਬੋਲਿਆ ਇਹਨੇ ਆਪਣੇ ਲਾਗੇ ਬੈਠੇ ਚੰਦੂ ਨੂੰ ਤੇ ਦੋ ਤਿੰਨ ਹੋਰ ਉਮਰਾਵ ਬੈਠੇ ਸੀ ਉਹਨਾਂ ਵੱਲ ਵੇਖ ਕੇ ਬਾਦਸ਼ਾਹ ਜਹਾਂਗੀਰ ਬੋਲਿਆ ਪੁੱਛਣ ਲੱਗਾ
ਅਸ ਨਰ ਹੈ ਕਿ ਨਹੀਂ ਕਿਸ ਠਾਹਰ ਨਾ ਖੋਜੋ ਔਰ ਕਰ ਬੋ ਆਰ
ਕਹਿਣ ਲੱਗਾ ਬਾਦਸ਼ਾਹ ਦੀਵਾਨ ਜੀ ਜਿਹੜੇ ਹੋਰ ਉਮਰਾਵ ਬੈਠੇ ਸੀ ਉਹਨਾਂ ਨੂੰ ਵੀ ਕਹਿੰਦਾ ਜੀ ਇਹੋ ਜਿਹਾ ਕੋਈ ਬੰਦਾ ਹੈ ਇਸ ਜਗ੍ਹਾ ਤੇ ਜਿਨ੍ਹਾਂ ਦਾ ਹਰਗੋਬਿੰਦ ਨਾਂ ਹੋਵੇ ਸੋਢੀ ਬੰਸ ਹੋਵੇ ਖੱਤਰੀਆਂ ਦੀ ਜਾਤ ਹੋਵੇ ਜੇ ਨਗਰ ਵਿਚ ਹੈ ਤਾਂ ਠੀਕ ਨਹੀਂ ਤਾਂ ਤੁਸੀਂ ਬਾਹਰ ਆਲੇ ਦੁਆਲੇ ਨਗਰਾਂ ਵਿਚ ਖੋਜ ਕਰੋ ਭਾਲੋ ਲੱਭੋ ਕਿ ਇਸ ਨਾਂ ਦਾ ਵਿਅਕਤੀ ਆਪਾਂ ਨੂੰ ਮਿਲ ਜਾਵੇ
ਕਰੇ ਸੁਬਰਨੀ ਫੇਰੇ ਮਾਲਾ
ਉਹ ਜਾ ਕੇ ਮੇਰੇ ਵਾਸਤੇ ਗਵਾਲੀਅਰ ਦੇ ਕਿਲੇ ਚ ਮਾਲਾ ਫੇਰੇ
ਮੋਹੇ ਬਿਖਾਦ ਬਿਨਾਸ਼ ਬਿਸਾਲਾ
ਮੇਰੇ ਤੇ ਆਹ ਜਿਹੜੀ ਸਾੜ ਸਤੀ ਆਈ ਹੋਈ ਹੈ ਇਹ ਜਿਹੜਾ ਬੜਾ ਵੱਡਾ ਬਿਖਾਦ ਆਇਆ ਹੋਇਆ ਹੈ, ਇਹ ਬਿਖਾਦ ਇਹ ਦੁੱਖ ਮੇਰੇ ਤੋਂ ਟਲ ਜਾਵੇ।
ਅਸਿਆ ਨੂੰ ਖੋਜੋ ਪੁਰ ਸਾਰੇ,
ਇਹੋ ਜਿਹਾ ਬੰਦਾ ਲੱਭੋ, ਇਹੋ ਜਿਹੇ ਵਿਅਕਤੀ ਦੀ ਭਾਲ ਕਰੋ, ਉਹਨੂੰ ਲੱਭ ਕੇ ਲਿਆਓ ਆਲੇ ਦੁਆਲੇ ਨਗਰਾਂ ਚ, ਡੋਂਡੀ ਵੀ ਪਟਵਾ ਦਿਓ ਜੇ ਪਟਾਉਣ ਦੀ ਲੋੜ ਪਵੇ।
ਇਸ ਕੋ ਦੇਹੋ ਦਰਬ ਉਦਾਰੇ,
ਮੈਂ ਉਹਦੇ ਬਦਲੇ ਚ ਜਿੰਨੇ ਪੈਸੇ ਮੰਗੇਗਾ ਉਹ ਮੈਂ ਪੈਸੇ ਰੁਪਈਏ ਵੀ ਦਿਆਂਗਾ, ਉਹਦੇ ਖਜ਼ਾਨੇ ਭਰ ਕੇ ਰੱਖ ਦਿਆਂਗਾ ਜੇ ਮੇਰੇ ਵਾਸਤੇ ਕੋਈ ਤਪ ਕਰੇ।
ਚੰਦੂ ਇੱਕ ਉਮਰਾਵ ਸੁਪਰੇਰਾ, ਸ਼ਾਹ ਸੰਗ ਬੋਲੋ ਤਿਸ ਬੇਰਾ।
ਲਾਗੇ ਚੰਦੂ ਬੈਠਾ ਸੀ, ਚੰਦੂ ਨੇ ਅੱਖ ਦਾ ਇਸ਼ਾਰਾ ਕੀਤਾ ਆਪਣੇ ਨੇੜੇ ਬੈਠੇ ਕੁਮਰਾਵ ਨੂੰ ਪ੍ਰੇਰਿਆ ਇਸ਼ਾਰਾ ਕਰਕੇ ਕਿ ਮੈਂ ਬੋਲਿਆ, ਤੈਨੇ ਕਹਿਣਾ ਤੂੰ ਤਾਂ ਅੱਗੇ ਗੁਰੂ ਦਾ ਵਿਰੋਧੀ ਹੈ, ਤੂੰ ਤਾਂ ਇਹ ਗੱਲ ਕਹਿਣਾ। ਇਹਨੇ ਉਮਰਾਵ ਨੂੰ ਪ੍ਰੇਰਿਆ ਵੀ, ਲਾਗੇ ਜਿਹੜਾ ਦੂਜਾ ਉਮਰਾਵ ਬੈਠਾ ਸੀ ਉਹਨੂੰ ਪ੍ਰੇਰਿਆ ਬੋਲਣ ਵਾਸਤੇ।
ਐਸੋ ਨਰ ਰਾਵਰ ਕੇ ਪਾਸ,
ਉਸ ਵੇਲੇ ਬੋਲਿਆ ਕਹਿਣ ਲੱਗਾ ਬਾਦਸ਼ਾਹ ਸਲਾਮਤ, ਇਹੋ ਜਿਹਾ ਇੱਕ ਨਰ ਤੁਹਾਡੇ ਕੋਲ ਰੋਜ਼ ਆਉਂਦਾ ਜਾਂਦਾ। ਉਹ ਜਿਹੜਾ ਉਮਰਾਵ ਸੀ ਉਹ ਬੋਲਿਆ, ਕਹਿੰਦਾ ਜੀ ਇਹੋ ਜਿਹਾ ਨਰ ਜਿਹਦਾ ਨਾਂ ਸ੍ਰੀ ਹਰਗੋਬਿੰਦ ਹੈ ਉਹ ਤਾਂ ਰੋਜ਼ ਤੁਹਾਡੇ ਕੋਲ ਆਉਂਦਾ ਜਾਂਦਾ ਹੈ।
ਸਗਰੇ ਪਤੇ ਮਿਲਤ ਹੈ ਤਾਸ,
ਇਹ ਜਿਹੜੇ ਪਤੇ ਨਜੂਮੀ ਨੇ ਦੱਸੇ ਨੇ ਉਹ ਸਾਰੇ ਉਹਨਾਂ ਦੇ ਨਾਲ ਮਿਲਦੇ ਜੁਲਦੇ ਹਨ।
ਜੋ ਹਿੰਦਨ ਮੈਂ ਗੁਰੂ ਕਾਵੈ, ਲੱਖੋਂ ਸਿੱਖ ਬਨ ਸੀਤ ਨਿਵਾਵੈ।
ਲੱਖਾਂ ਹਿੰਦੂ ਜਿਨ੍ਹਾਂ ਦੇ ਸਿੱਖ ਬਣ ਗਏ ਨੇ, ਲੱਖਾਂ ਮੁਸਲਮਾਨ ਜਿਨ੍ਹਾਂ ਦੇ ਮੁਰੀਦ ਬਣ ਗਏ ਨੇ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਸਾਰੇ ਸਿੱਖਾਂ ਵਿਚ ਗੁਰੂ ਬਣਾ, ਆਪਣੇ ਆਪ ਨੂੰ ਗੁਰੂ ਕਹਾ ਕੇ ਲੱਖਾਂ ਸਿੱਖਾਂ ਕੋਲੋਂ ਆਪਣੇ ਚਰਨਾਂ ਚ ਸੀਸ ਦਬਾਉਂਦੇ ਹਨ।
ਸੋਢੀ ਕੁਲ ਖੱਤਰੀ ਤਿੰਨ ਜਾਤ,
ਔਰ ਉਨ੍ਹਾਂ ਦੀ ਸੋਢੀ ਕੁਲ ਹੈ, ਸੋਢੀ ਵੰਸ਼ ਹੈ, ਖੱਤਰੀ ਉਨ੍ਹਾਂ ਦੀ ਜਾਤ ਹੈ।
ਹਰਗੋਬਿੰਦ ਨਾਮ ਬਖਿਆਤ,
ਉਨ੍ਹਾਂ ਦਾ ਨਾਮ ਵੀ ਸ੍ਰੀ ਹਰਗੋਬਿੰਦ ਸਾਹਿਬ ਹੈ।
ਕਰਾਮਾਤ ਵੀ ਸੁਣੀ ਸੁਰਖ
ਹੈ, ਉਹਨਾਂ ਵਿਚ ਕਰਾਮਾਤਾਂ ਵੀ ਬਣੀਆਂ ਨੇ, ਅਜਮਤਾਂ ਦੇ ਮਾਲਕ ਨੇ, ਕਰਾਮਾਤਾਂ ਦੇ ਮਾਲਕ ਨੇ।
ਲੋਕ ਸਕਲ ਗੁਰ ਗੁਰ ਤਿਸ ਪਾਖ ਹੈ,
ਸਾਰੀ ਲੋਕਾਈ ਉਹਨਾਂ ਨੂੰ ਗੁਰੂ ਗੁਰੂ ਕਹਿ ਕੇ ਬੁਲਾਉਂਦੀ ਹੈ।
ਦਰਬ ਪੰਚ ਸੈ ਰਾਵਰ ਕਰਤੇ, ਪਹੁੰਚਤ ਨਿਤ ਆਨੰਦ ਮੈਂ ਵਰਤੇ।
500 ਰੁਪਈਆ ਰੋਜ਼ ਤੁਹਾਡੇ ਘਰੋਂ ਗੁਰੂ ਜੀ ਦੇ ਕੋਲ ਜਾਂਦਾ, ਉਹ ਬੜੇ ਆਨੰਦ ਦੇ ਨਾਲ ਵਰਤ ਰਹੇ ਨੇ, ਬੜੀ ਖੁਸ਼ੀ ਨਾਲ ਖੇੜੇ ਨਾਲ ਵਰਤ ਰਹੇ ਹਨ।
ਕਹਿ ਸ਼ਾਹ ਸੋਤੋ ਗੁਰ ਪੀਰ,
ਬਾਦਸ਼ਾਹ ਨੇ ਗੱਲ ਸੁਣੀ, ਸੁਣ ਕੇ ਬੋਲਿਆ, ਕਹਿੰਦਾ ਜੀ ਉਹ ਤਾਂ ਗੁਰੂ ਪੀਰ ਨੇ, ਉਹ ਕੋਈ ਸਧਾਰਨ ਵਿਅਕਤੀ ਥੋੜੀ ਨੇ, ਉਹ ਤਾਂ ਗੁਰੂ ਪੀਰ ਹਨ।
ਮੂਲ ਉਰ ਸ਼ਰਧਾ ਪਿਕ ਕੇ ਤੀਰ,
ਮੇਰੇ ਹਿਰਦੇ ਦੀ ਸ਼ਰਧਾ ਵੇਖ ਕੇ ਇੱਥੇ ਮੇਰੇ ਕੋਲ ਆਏ ਨੇ, ਮੇਰੇ ਹਿਰਦੇ ਦੀ ਭਾਵਨਾ ਵੇਖ ਕੇ ਉਹ ਮੇਰੇ ਕੋਲ ਆਏ ਹਨ।
ਕਿਵ ਇਹ ਬਾਤ ਕਹਿਣ ਮਨ ਆਵੈ, ਬਰਨੀ ਕਰਨੀ ਦੁਰਗ ਸਿਧਾਵੈ।
ਇਹ ਗੱਲ ਭਲਾ ਮੈਂ ਉਹਨਾਂ ਨੂੰ ਕਿਵੇਂ ਕਹਿ ਸਕਦਾ ਵੀ ਗਵਾਲੀਅਰ ਦੀ ਜੇਲ੍ਹ ਚ ਬੈਠ ਕੇ ਉਹ ਮੇਰੇ ਵਾਸਤੇ ਤਪ ਕਰਨ, ਗਵਾਲੀਅਰ ਦੇ ਕਿਲੇ ਚ ਬਹਿ ਕੇ ਮੇਰੇ ਵਾਸਤੇ ਮਾਲਾ ਫੇਰਨ, ਇਹ ਗੱਲ ਮੈਂ ਉਹਨਾਂ ਨੂੰ ਕਿਵੇਂ ਕਹਿ ਸਕਦਾ ਹਾਂ।
ਸ੍ਰੀ ਨਾਨਕ ਗਾਦੀ ਜੋ ਭਲੀ ਹੈ,
ਗੁਰੂ ਨਾਨਕ ਸਾਹਿਬ ਜੀ ਦੀ ਜੋ ਬੜੀ ਭਲੀ ਸ੍ਰੇਸ਼ਟ ਸਰਵੋਤਮ ਗੱਦੀ ਹੈ,
ਇਸ ਪਰ ਬੈਠੇ ਉਹ ਬਾਕ ਬਲੀ ਹੈ,
ਉਸ ਗੱਦੀ ਤੇ ਉਹ ਬੈਠੇ ਨੇ, ਵਾਕ ਉਹਨਾਂ ਦੇ ਬੜੇ ਬਲੀ ਨੇ, ਜੋ ਬਚਨ ਕਹਿੰਦੇ ਨੇ ਪੂਰਾ ਹੁੰਦਾ ਹੈ।
ਸੁਣ ਬੋਲਿਓ ਤਬ ਚੰਦੂ ਕੁਪੱਤਾ, ਤੁਮ ਕੁਲ ਕੇ ਦੀਪਕ ਜਗਤਾ।
ਸੁਣ ਕੇ ਕੁਪੱਤਾ ਚੰਦੂ ਬੋਲਿਆ, ਕਹਿਣ ਲੱਗਾ ਬਾਦਸ਼ਾਹ ਸਲਾਮਤ, ਚਵਗੱਤਿਆਂ ਦੀ ਕੁਲ ਦੇ ਵਿਚ ਤੁਸੀਂ ਦੀਵੇ ਦੇ ਸਮਾਨ ਹੋ, ਕਿਉਂਕਿ ਚਵਗੱਤਾ ਇਹਨਾਂ ਦਾ ਗੋਤਰ ਸੀ। ਕਹਿੰਦਾ ਚਵਗੱਤਿਆਂ ਦੀ ਕੁਲ ਦੇ ਵਿਚ ਤੁਸੀਂ ਮਹਾਨ ਦੀਪਕ ਦੇ ਸਮਾਨ ਹੋ,
ਆਪਣਾਪ ਬੜ ਭਾਗੇ,
ਆਪਣਾ ਹੋ, ਬੜੇ ਵੱਡੇ ਭਾਗਾਂ ਵਾਲੇ ਹੋ।
ਸਭ ਜਗ ਕੇ ਦੇਖ ਤੁਮ ਦੀ ਲਾਗੇ,
ਜਗਤ ਦੀ ਨਿਗਾਹ ਬਾਦਸ਼ਾਹ ਤੁਹਾਡੇ ਤੇ ਟਿੱਕੀ ਹੋਈ ਹੈ, ਸਭ ਤੁਹਾਲੇ ਤੁਹਾਡੇ ਵੱਲ ਵੇਖਦੇ ਨੇ।
ਖੈਰ ਸਰੀਰ ਜੇ ਹੋਏ ਤੁਮਾਰੇ,
ਸਭ ਵੇਖਦੇ ਨੇ ਕਿ ਤੁਹਾਡੇ ਸਰੀਰ ਦੀ ਖੈਰ ਰਹੇ, ਤੁਸੀਂ ਸਦਾ ਵਾਸਤੇ ਖੁਸ਼
ਰਹੋ। ਤੋ ਗਿਣਤੀ ਅਸਕਾ ਵਿਚਾਰੇ,
ਸਾਰੇ ਤੁਹਾਡੇ ਵੱਲ ਵੇਖਦੇ ਨੇ, ਫਿਰ ਇਸ ਤਰ੍ਹਾਂ ਦੀਆਂ ਗਿਣਤੀਆਂ ਤੁਸੀਂ ਕਿਉਂ ਵਿਚਾਰਦੇ ਹੋ?
ਤੁਮ ਤੇ ਸ੍ਰੇਸ਼ਟ ਅਪਰ ਨਾ ਕੋਈ,
ਤੋਂ ਸ੍ਰੇਸ਼ਟ ਹੋਰ ਕੋਈ ਹੋ ਹੀ ਨਹੀਂ ਸਕਦਾ, ਤੁਸੀਂ ਸਭ ਤੋਂ ਸਰਵੋਤਮ ਤੇ ਸ੍ਰੇਸ਼ਟ ਹੋ।
ਰਾਵਰ ਸ਼ੇ ਕਰਨ ਜੋਏ,
ਕੌਣ ਐਸਾ ਜਿਹੜਾ ਤੁਹਾਡਾ ਭਲਾ ਨਾ ਮੰਗਦਾ ਹੋਵੇਗਾ? ਸਾਰੇ ਤੁਹਾਡਾ ਭਲਾ ਮੰਗਦੇ ਹਨ।
ਸ਼੍ਰੀ ਨਾਨਕ ਗਾਦੀ ਪਰ ਬੈਠਾ, ਹਿਰਦੇ ਨਾ ਸੰਸਾ ਕੀਜੈ ਐਸਾ।
ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਬੈਠੇ ਨੇ, ਉਹਨਾਂ ਵਾਸਤੇ ਤੁਸੀਂ ਆਪਣੇ ਮਨ ਚ ਇਸ ਤਰ੍ਹਾਂ ਦਾ ਕੋਈ ਸੰਸਾ ਜਾਂ ਸੰਦੇਹ ਨਾ ਰੱਖੋ।
ਸੋ ਬੇਬੀ ਕੁਲ ਮੈਂ ਤਨ ਪਾਇਓ, ਇਹ ਸੋਡੀ ਖਤਰੀ ਕੁਲ ਜਾਇਓ।
ਗੁਰੂ ਨਾਨਕ ਸਾਹਿਬ ਸੀ ਉਹ ਬੇਦੀ ਸਨ, ਉਹਨਾਂ ਦਾ ਤੁਸੀਂ ਇਹ ਸੰਸਾ ਨਾ ਕਰੋ ਵੀ ਉਹਨਾਂ ਦੀ ਗੱਦੀ ਤੇ ਨੇ, ਉਹ ਬੇਦੀ ਸੀ ਤੇ ਇਹ ਸੋਢੀ ਨੇ, ਇਸ ਕਰਕੇ ਇਹਨਾਂ ਦਾ ਵੰਸ਼ ਵੱਖੋ ਵੱਖਰਾ। ਉਹ ਬੇਦੀਆਂ ਦੀ ਕੁੱਲ ਚੋ ਸਨ, ਇਹ ਸੋਢੀਆਂ ਦੀ ਕੁੱਲ ਚੋ ਹਨ।
ਸੰਦੇਹ ਪਠਾਵਨ ਕਰੀਏ
ਕਰਕੇ ਤੁਸੀਂ ਸੰਸੇ ਬਿਨਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਚ ਭੇਜ ਦਿਓ।
ਪਰ ਨਾ ਗਿਣਤੀ ਕੋਈ ਵਿਚਰੀਏ,
ਕਿਸੇ ਪ੍ਰਕਾਰ ਦੀ ਗਿਣਤੀ ਆਪਣੇ ਮਨ ਚ ਬਾਦਸ਼ਾਹ ਤੁਸੀਂ ਨਾ ਵਿਚਾਰੋ।
ਜੇ ਰਾਵਰ ਤਨ ਕੀ ਚੁਕੋਏ, ਪ੍ਰਾਨ ਦੇਤ ਹਮ ਦੇਰ ਨਾ ਕੋਏ।
ਜੇ ਤੁਹਾਡਾ ਸਰੀਰ ਸੁਖੀ ਰਹਿੰਦਾ, ਜੇ ਲੋੜ ਪੈ ਜਾਵੇ, ਜੇ ਕਿਤੇ ਸਾਡਾ ਨਾਂ ਲੈ ਦਿੰਦਾ, ਨਜੂਮੀ ਸਾਡਾ ਵੰਸ਼ ਹੁੰਦਾ, ਤੇ ਹੇ ਬਾਦਸ਼ਾਹ ਮੈਂ ਆਪਣਾ ਸਰੀਰ ਤਿਆਗਣ ਤੋਂ ਦੇਰੀ ਨਹੀਂ ਸੀ ਲਾਉਣੀ, ਤੁਹਾਡੇ ਸੁਖ ਵਾਸਤੇ ਤਾਂ ਮੈਂ ਆਪਣੇ ਪ੍ਰਾਣ ਤੱਕ ਤਿਆਗ ਦੇਣੇ ਸਨ।
ਤੁਮਰੋ ਕਸ਼ਟ ਜੇ ਬਾਂਟੇ ਹੋ ਜਾਏ,
ਇਹ ਤੁਹਾਡਾ ਕਸ਼ਟ ਵੰਡਿਆ ਜਾਂਦਾ
ਹੈ।
ਸਾਰਾ ਕਸ਼ਟ ਸਹਿਣ ਨੂੰ ਤਿਆਰ ਸੀ, ਖੁਸ਼ੀ ਨਾਲ ਤੁਹਾਡਾ ਦੁੱਖ ਅਸੀਂ ਝੱਲਣ ਨੂੰ ਤਿਆਰ ਹਾਂ।
ਜੇ ਇਮ ਸੁਣਿਆ ਹਰ ਗੋਬਿੰਦ, ਕਰੇ ਜਾਪ ਲੈ ਆਨੰਦ ਮਿਲੰਦ।
ਜੇ ਗੁਰੂ ਹਰਗੋਬਿੰਦ ਸਾਹਿਬ ਵੀ ਸੁਣਨਗੇ ਨਾ ਤੁਹਾਡੇ ਦੁੱਖ ਨੂੰ, ਤੇ ਉਹ ਤੁਹਾਡੇ ਨਾਲ ਹਿੱਤ ਕਰਦੇ ਨੇ, ਇਸ ਕਰਕੇ ਉਹ ਜਰੂਰ ਜਾਪ ਕਰਨਗੇ, ਉਹ ਜਰੂਰ ਮਾਲਾ ਫੇਰਨਗੇ ਤੁਹਾਡੇ ਨਾਂ ਦੀ।
ਸੰਤੋ ਤੁਮੇ ਆਪ ਹੀ ਉਚਾਰੋ,
ਆਪਣੇ ਮਨ ਚ ਸ਼ੰਕਾ ਨਾ ਕਰੋ, ਆਪ ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕਰੋ,
ਸਨਮਾਨ ਸਮੀਪ ਕਰੋ,
ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਦਾ ਸਨਮਾਨ ਕਰੋ, ਉਹਨਾਂ ਦਾ ਸਤਿਕਾਰ ਕਰੋ।
ਤੁਨ ਤੀਸਰੋ ਮਰਾਵ ਬਖਾਨੇ, ਵਿਦਿਆ ਮਾਂ ਨਜੂਮੀ ਜਾਨੇ।
ਤੀਜਾ ਉਮਰਾਵ ਬੈਠਾ, ਉਹ ਵੀ ਬੋਲ ਪਿਆ ਸਮਾਂ ਪਾ ਕੇ, ਉਹ ਕਹਿਣ ਲੱਗਾ ਬਾਦਸ਼ਾਹ ਸਲਾਮਤ, ਇਹ ਨਜੂਮੀ ਬੜਾ ਸਿਆਣਾ, ਇਹ ਝੂਠ ਨਹੀਂ ਬੋਲਦਾ, ਇਹ ਬੜਾ ਸਿਆਣਾ, ਇਹ ਬੜੀ ਵਿਦਿਆ ਵਿਚਾਰਦਾ।
ਜਾਪ ਜੋ ਕਰੇ ਨਾਮ ਤਿਸ ਜਾਤ,
ਇਸੇ ਤਰ੍ਹਾਂ ਜੇ ਵੇਖੋ ਇਹਨੇ ਜਿਹਨੇ ਜਾਪ ਕਰਨਾ ਉਹਦਾ ਨਾਂ ਉਹਦੀ ਜਾਤ ਤੱਕ ਦੱਸ ਦਿੱਤੀ ਹੈ।
ਯਾਨੀ ਵਿੱਚ ਕਿਤਾਬ ਬਕਿਆਤ,
ਸਾਰੀਆਂ ਗੱਲਾਂ ਇਹਨੇ ਕਿਤਾਬ ਚ ਵੇਖੀਆਂ ਹੋਣੀਆਂ ਨੇ ਨਾ, ਤਾਂ ਹੀ ਇਹਨੇ ਸਾਰੀਆਂ ਗੱਲਾਂ ਦੀ ਵਿਚਾਰ ਕਰਕੇ ਦੱਸੀਆਂ ਹਨ।
ਜੇ ਬਿਨਾਂ ਨਿਕਟ ਸੋ ਪਾਇਓ,
ਆਪਾਂ ਨੂੰ ਤਾਂ ਲੱਭਣਾ ਵੀ ਨਹੀਂ ਪਿਆ, ਆਪਾਂ ਨੂੰ ਤਾਂ ਲੱਭੇ ਬਿਨਾਂ ਗੁਰੂ ਹਰਗੋਬਿੰਦ ਸਾਹਿਬ ਕੋਲ ਪ੍ਰਾਪਤ ਹੋ ਗਏ ਨੇ।
ਜਗ ਅਸ ਨਹੀਂ ਬਤਾਏ,
ਇਹਨੇ ਉਹ ਗੱਲ ਨਹੀਂ ਦੱਸੀ ਜਿਹੜੀ ਜਗਤ ਚ ਹੋ ਨਹੀਂ ਸਕਦੀ, ਇਹਨੇ ਤਾਂ ਉਹ ਦੱਸਿਆ ਜੋ ਹੈ ਆਪਣੇ ਕੋਲ ਪਹਿਲਾਂ ਹੀ ਹਨ, ਇਸ ਕਰਕੇ ਆਪਾਂ ਨੂੰ ਤਾਂ ਭਾਲਣ ਦੀ ਵੀ ਲੋੜ ਨਹੀਂ ਪਈ।
ਬਹੁਤ ਬਾਰ ਪਤੀਆ ਵਾ,
ਅੱਛਾ ਮੈਂ ਪਹਿਲਾਂ ਇਸ ਨਜੂਮੀ ਦਾ ਕਿਹਾ, ਪਹਿਲਾਂ ਕਈ ਵਾਰ ਅਜਮਾ ਕੇ
ਵੇਖਿਆ, ਮਨਾਵਾ
ਉਹ ਕਹਿੰਦਾ ਉਸੇ ਤਰ੍ਹਾਂ ਹੋ ਜਾਂਦਾ। ਇਹਦੀ ਕਹਿਣ ਦੀ ਜਿਹੜੀ ਵੀ ਵਿਚਾਰ ਹੈ ਨਾ, ਉਹ ਬਿਲਕੁਲ ਵੀ ਝੂਠੀ ਨਹੀਂ ਹੁੰਦੀ।
ਕਹੋ ਨਜੂਮੀ ਹਮ ਇਹ ਕੰਮ,
ਫਿਰ ਉਹ ਨਜੂਮੀ ਬੋਲਿਆ, ਕਹਿਣ ਲੱਗਾ ਜੀ ਸਾਡਾ ਤਾਂ ਕੰਮ ਹੀ ਇਹ ਹੈ,
ਖੋਜੈ ਹਜ਼ਰਤ ਹਾਲ ਤਮਾਮ।
ਅਸੀਂ ਤਾਂ ਬਾਦਸ਼ਾਹ ਦਾ ਸੁੱਖ ਹੀ ਵੇਖਦੇ ਰਹਿੰਦੇ ਹਾਂ, ਕਿਤਾਬਾਂ ਫਰੋਲ ਕੇ ਹਰ ਵੇਲੇ ਬਾਦਸ਼ਾਹ ਦਾ ਸੁੱਖ ਹੀ ਮੰਗਦੇ ਹਾਂ।
ਦੇਖਤ ਬੁਰੋ ਆਏ ਬਤਲਾਓ,
ਜਦੋਂ ਸਾਨੂੰ ਕੁਝ ਬੁਰਾ ਦਿਸਦਾ ਹੈ ਅਸੀਂ ਆ ਕੇ ਬਾਦਸ਼ਾਹ ਕੋਲ ਦੱਸਦੇ, ਬਾਦਸ਼ਾਹ ਨੂੰ ਕਹਿੰਦੇ ਹਾਂ
ਇਹ ਯਤਨ ਸਭ ਖੇਦ ਮਿਟਾਓ,
ਔਰ ਯਤਨ ਦੱਸ ਕੇ ਉਹ ਸਾਰੇ ਖੇਦ ਸਾਰੇ ਦੁੱਖ ਅਸੀਂ ਮਿਟਾਉਣ ਦਾ ਯਤਨ ਕਰਦੇ ਹਾਂ।
ਸਦਾ ਸ਼ਾਂਤ,
ਸਦਾ ਬਾਦਸ਼ਾਹ ਦਾ ਸੁੱਖ ਮੰਗਦੇ ਹਾਂ, ਇਹਦੀ ਕਲਿਆਣ ਚਾਹੁੰਦੇ ਹਾਂ।
ਸਰਬ ਸਮੂਹ ਸਦੀਵ ਲੰਤੇ,
ਸਦਾ ਬਾਦਸ਼ਾਹ ਦਾ ਦਿੱਤਾ ਖਾਨੇ ਆ, ਇਹਦੇ ਕੋਲੋਂ ਪੈਸਾ ਆਉਂਦਾ ਤੇ ਸਾਡਾ ਗੁਜ਼ਾਰਾ ਚੱਲਦਾ।
ਹਰ ਗੋਬਿੰਦ ਕਰ ਹੈ ਚਾਲੀਸਾ, ਸਿਮਰੈ ਨਾਮ ਅੱਲਾ ਜਗਦੀਸ਼ਾ।
ਜ਼ਿਆਦੇ ਦਿਨਾਂ ਦੀ ਗੱਲ ਹੈ, صرف 40 دنوں کی گل ہے، 40 دن بہ کے گرو ہرگوبند صاحب جی نہ واسطے گوالیئر دے قلعے چ جاپ جپن گے، بس اونے نال ہی انہاں دا دکھ کٹیا جائے گا۔
کرے شاہ کی خیر خدائی،
بادشاہ دی صدا واسطے خیر ہو جائے گی، خدا انہاں دی خیر کرے گا۔
مٹے کلیش انیک بلائے،
انہاں دے سارے کلیش بگڑ مٹ جان گے جے گرو ہرگوبند صاحب 40 کٹ لین۔
سونی عمراں کہتے ہم جانا، گن بھی دیا تم بکھے مالا۔
بڑے عمراؤ لاگے بیٹھے بولے، کہندے جی اسی جاندے ہاں نجومی جی تسی بڑے سیانے ہو، تسی بڑے ودیاوان ہو، جو کہندے ہو سچ ہوندا ہے۔
عظمت جت مت سنت سمائی،
گرو ہرگوبند صاحب جی عظمتاں دے سمیت نے، سنتاں ورگا انہاں دا سبھاؤ ہے۔
جاپ کرن سو دیو بتائے،
بارے تسی جاپ کرن واسطے دس دتا، تسی دس دتے ہن کہ گرو جی ہن جو جاپ جپ سکدے نے۔
جس تے پلو نہ کیوں ہوئے شاؤ،
جے وہ جاپ جپن گے تے انہاں دے جپن نال بادشاہ دا بھلا کیوں نہ ہوئے گا، وہ تا بڑے کراماتی عظمتی نے، وہ جدو بادشاہ واسطے جاپ جپن گے تے بادشاہ دا بھلا کیوں نہ ہوئے گا۔
مسے کانت درگ کے ماؤ،
درگ دے وچ قلعے وچ کانت وچ جا کے بیٹھ کے جاپ جپن گے۔
ایک چت سی میرا نام خدائی،
ایک من ہو کے خدا دا نام سمرن گے۔
ساڑھ ستی عادت دکھ جائے،
جڑی ساڑھ ستی دا دکھ ہے چلا جائے گا۔
ایو اتار چڑھاؤ سنائے،
بڑیاں گلاں لاگے عمراو تے چندو نے بیٹھ کے سنائیاں۔
جہانگیر کو من بھرمائے،
ماڑا سی اسی ویلے بادشاہ جہانگیر دا مان انہاں نے پرما لیا۔
سب کے کہے جان کر سچے،
سارے نے گل کہی تے بادشاہ نے بھی گل سچی کر کے مان لی۔
درد مرن تے گرا اباچے،
مرن دا ڈر رکھ کے اپنے ہردے وچ بولیا جہانگیر کہن لگا۔
جائے آپ میں تن کے ڈیرے،
انہاں نوں نہیں بلاونا، کام میرا ہے، اس کر کے میں آپ انہاں دے ڈیرے چل کے جاواں گا۔
کہوں بنے جت با کے گیری،
میں انہاں دے کول جا کے انہاں دے چرناں چ بینتی کراں گا۔
کرپا کر لیویں بچمان، کرے جاپ تو من کلیان،
کرپا کرن گے میرا بچن مان لین گے، اور میں جاپ جپاں گا تے میری کلیان ہو جائے گی۔ اس پرکار نال او جاپ جپن گے تے میری کلیان ہو جائے گی، مینوں سکھ پراپت ہوئے گا۔ بادشاہ جہانگیر دھن گرو ہرگوبند صاحب چھویں پاتشاہ دے چرناں چ آ کے بینتی کر رہے ہیں۔ وہ کتھا آپ جی اگلیاں پرکرناں چ سربن کرو گے۔